ओंकार सतनाम करता पुरख निरपहो निर्वैर अकाल मूरत अजूनी सैपं गुरप्रसाद जप आदि सच जोगादि सच है सच नानक होशी पी सच दोए कर जोड़ मांगो एक दाना साहिब तुठै पावा सास सास नानक आराधे आठ पहर गुण गावा विसर नाहीं दातार अपना नाम देखो गुण गावा दिन रात नानक चाओ एहो तेरी पन है खुदाए तू बख्शंदगी शेख फरीद खैर दीजै बंदगी तेरी पन है खुदाए तू बख्शंदगी शेख फरीद खैर दीजै बंदगी सतनाम धन वाहे गुरु साहिब जियो शलोक रसना उचरंत नामं सर्वणंग सुनंत शब्द अमृत है नानक तिन सद बलहारंग जिन्ना ध्यान पार ब्रह्मण है हब कूड़ावे काम इकस साई बाहरे नानक से धन जिन्ना पिरहड़ी सच स्यों पौड़ी सद बलहारी तिना जे सुनते खर कथा पूरे ते प्रधान निवावै प्रभ मथा हर जस लिख है बेअंत सोख है से कथा चरण पुनीत पवित्र चाल है प्रभ पथा संता संग उधार सगला दुख लथा चरण पुनीत पवित्र चाल है प्रभ पथा संता संग उदार सगला दुख लथा वाहे गुरु जी का खालसा वाहे गुरु जी की फतेह। परम सम्मान योग जुगह जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सोभाए मान खोए बैठे गुरमुख प्यारे सत संगी जनों उस परम पिता परमेश्वर जी ने अपार बख्शिश कृपालता कीती त्रुट के आप संगत दे दर्शन दीदारे दा सुभाग बख्शिश कीता ने। आप संगत नु ज्ञात है कि पिछले 2 सालां तों इस गुरु घर दे अंदर आपां जैत शरी की वार इस दी विचार आरंभ कीती सी। पिछले साल 13 पौड़ियां तक इस पावन पवित्र बाणी दी विचार हो चुकी है। अज आप जी ने 14वीं पौड़ी और इस नाल आए हुए श्लोक दा पाठ सतगुरु की कृपा नाल श्रवण कीता है। साध संगत 7 दिन ने ते इस पवित्र बाणी दे 7 श्लोक और पौड़ियां आप जी दे नाल सांझे करने ने विचार करके कृपा करया जे धन गुरु ग्रंथ साहिब सचे पातशाह आप बख्शिश मेर करन 7 दिन अंदर दी एकाग्रता अंदर दी भावना ते मेरे हजूर आप विच वर्त के अपने अमृत बचना दी विचार आप ही करा लैन। साध संगत जी आप करो कृपालता अपने फुरनिया नू अपने ख्याला नू संकोच के अंतर्मुख होण दा यतन करिए क्योंकि मन विचो निरंतर फुरनिया दा प्रवाह निकलदा रहिंदा इथो तक के जन्म तो लैके मौत तक खिन खिन मन दे विचो परवाह असल विच फुरना ही ता मन है। इना फुरनिया नू किते गुरु दे चरना वाले पासे जोड़िए करो बख्शिश और आशीष बख्श दे कोई उचारण करो जी सतनाम श्री वाखे गुरु जी करो कृपालता फिर उचारण करो जी सतनाम श्री वाहे गुरु जी। सतगुरु गुरु पंचम पातशाह महाराज उन्हां दे पावन पवित्र इस जैत सरी की वार दे 14वें श्लोक और पौड़ी दी दोना दी विचार सिद्धांत एक है। कृपालु सतगुरु जी बख्शिश कर दे ने कि जो संत जन प्रभु दे प्यारे प्रभु दे नाम विच जुड़ गए ने धन गुरु पंचम पिता जी बख्शिश कर दे ने ओ अपनी रचना तो परमेश्वर दे नाम नू उचार दे ने अपने कन्ना दे नाल उस परमेश्वर दे नाम नू सुन दे ने ਤੇ ਸਹਿ ਬਖਸ਼ਿਸ਼ ਕਰਦੇ ਨੇ ਆਪਣੇ ਪੈਰਾਂ ਦੇ ਨਾਲ। ਉਹ ਪ੍ਰਭੂ ਦੇ ਮਾਰਗ ਖਰੀ ਦੇ ਮਾਰਗ ਤੇ ਚੱਲਦੇ ਨੇ ਤੇ ਨਾਲ ਫਿਰ ਪੌੜੀ ਵਿੱਚ ਕਿਰਪਾ ਕੀਤੀ ਉਹਨੇ ਕਿ ਜੋ ਮਸਤਕ ਗੁਰੂ ਜੀ ਦੇ ਚਰਨਾਂ ਵਿੱਚ ਚੁੱਕ ਜਾਂਦਾ ਹੈ ਉਹ ਮੱਥਾ ਭਾਗਾਂ ਵਾਲਾ ਹੈ। ਜਿਹੜੇ ਕੰਨ ਗੁਰੂ ਦੀ ਕਥਾ ਵਿਚਾਰ ਬਚਨ ਸੁਣਦੇ ਨੇ ਉਹ ਕੰਨ ਭਾਗਾਂ ਵਾਲੇ ਨੇ। ਤੇ ਕਹਿੰਦੇ ਨੇ ਜਿਸ ਨੂੰ ਮਾਲਕ ਨੇ ਲਿਖਣ ਦੀ ਸੋਝ ਦਿੱਤੀ ਤੇ ਹੱਥ ਵਿੱਚ ਕਲਮ ਪਕੜ ਕੇ ਮੇਰੇ ਸਾਈਂ ਦੀ ਸਿਫਤ ਲਿਖਦਾ ਹੈ, ਕਹਿੰਦੇ ਨੇ ਉਹਦੇ ਹੱਥ ਵੀ ਭਾਗਾਂ ਵਾਲੇ ਨੇ। ਜਿਹਨਾਂ ਹੱਥਾਂ ਵਿੱਚ ਪਕੜੀ ਹੋਈ ਕਲਮ ਜਾਂ ਪਰਮੇਸ਼ਵਰ ਦੇ ਗੀਤ, ਪਰਮੇਸ਼ਵਰ ਦੀ ਸਿਫਤ ਤੇ ਦੂਸਰਾ ਉਸ ਕਲਮ ਨਾਲ ਕਿਸੇ ਦਾ ਭਲਾ ਹੁੰਦਾ ਪਿਆ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅਨੁਸਾਰ ਜਦੋਂ ਆਪਾਂ ਮਨੁੱਖੀ ਸਰੀਰ ਦੇ ਇਸ ਢਾਂਚੇ ਵੱਲ ਝਾਤੀ ਮਾਰਨੇ ਆ ਤੇ ਪੰਜਾਂ ਤੱਤਾਂ ਦੇ ਨਾਲ ਇਹ ਸਰੀਰ ਬਣੇ ਤੇ ਪੰਜਾਂ ਤੱਤਾਂ ਦੇ ਨਾਲ ਇਹਨਾਂ ਪੰਜਾਂ ਤੱਤਾਂ ਦੇ ਆਪਣੇ ਆਪਣੇ ਗੁਣ ਨੇ, ਇਹਨਾਂ ਪੰਜਾਂ ਤੱਤਾਂ ਦਾ ਆਪੋ ਆਪਣਾ ਸੁਭਾਅ ਹੈ। ਤੇ ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ। ਸਭ ਤੋਂ ਪਹਿਲੀ ਗੱਲ ਕਿ ਮਨੁੱਖ ਦਾ ਸਰੀਰ ਹੀ ਇੱਕ ਪ੍ਰਭੂ ਦੀ ਕਰਾਮਾਤ ਹੈ ਕਿ ਪੰਜੇ ਤੱਤ ਇੱਕ ਦੂਜੇ ਦੇ ਵਿਰੋਧੀ ਨੇ ਤੇ ਮੇਰੇ ਮਾਲਕ ਨੇ ਇਹਨਾਂ ਪੰਜਾਂ ਵਿਰੋਧੀਆਂ ਨੂੰ ਇੱਕੋ ਥਾਂ ਤੇ ਇਕੱਤਰ ਕਰਕੇ ਇਹ ਮਨੁੱਖ ਸਰੀਰ, ਇਹ ਮਨੁੱਖ ਇੱਕ ਮਿੱਟੀ ਦਾ ਪੁਤਲਾ ਬਣਾ ਦਿੱਤਾ। ਸਾਹਿਬ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਆ। ਸਾਹਿਬ ਕਹਿੰਦੇ ਨੇ ਫਿਰ ਇਹਨਾਂ ਪੰਜਾਂ ਤੱਤਾਂ ਦੇ ਨਾਲ ਇਸ ਸਰੀਰ ਦੇ ਪੰਜ ਨੇ ਕਰਮ ਇੰਦਰੇ ਤੇ ਪੰਜ ਨੇ ਗਿਆਨ ਇੰਦਰੇ। ਜਿਹੜੇ ਕਰਮ ਇੰਦਰੇ ਨੇ, ਗਿਆਨ ਇੰਦਰੇ ਨੇ, ਇਹ ਸਾਰੇ ਇੱਕ ਦੂਜੇ ਦੀ ਸਹਾਇਤਾ ਪੈ ਕਰਦੇ, ਇੱਕ ਦੂਸਰੇ ਦੀ ਮਦਦ ਪੈ ਕਰਦੇ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਜਿੱਥੇ ਹਜ਼ੂਰ ਨੇ ਪੂਰੇ ਦੇ ਪੂਰੇ ਸਰੀਰ ਨੂੰ ਸੰਬੋਧਨ ਕੀਤਾ ਹੈ। ਉੱਥੇ ਗੁਰੂ ਸਵਾਰਿਓ ਮੇਰੇ ਦਾਤਾਰ ਜੀ ਨੇ ਅੰਮ੍ਰਿਤ ਗੁਰਬਾਣੀ ਵਿੱਚ ਇੱਕ ਇੱਕ ਅੰਗ ਨੂੰ, ਇੱਕ ਇੱਕ ਇੰਦਰੇ ਨੂੰ ਵੀ ਮੁਖਾਤਬ ਕਰਕੇ ਕਿਹਾ ਵੀ ਤੇਰਾ ਇਸ ਧਰਤੀ ਤੇ ਜਾਂ ਇਸ ਸਰੀਰ ਨਾਲ ਤੇਰਾ ਸੰਬੰਧ ਕਿਉਂ ਬਣਿਆ ਤੇ ਤੂੰ ਕਾਹਦੇ ਵਾਸਤੇ ਸਰੀਰ ਨਾਲ ਲਾਇਆ ਗਿਆ। ਕਦੀ ਤੱਕੋ, ਅੱਜ ਹਜ਼ੂਰ ਨੇ ਇਹਨਾਂ ਇੰਦਰੀਆਂ ਦੀ ਗੱਲ ਕੀਤੀ ਕਿ ਰਸਨਾ ਨਾਲ ਪ੍ਰਭੂ ਦੇ ਨਾਮ ਜਪਿਆ ਜਾਏ, ਕੰਨਾਂ ਨਾਲ ਮਾਲਕ ਦਾ ਨਾਮ ਸੁਣਿਆ ਜਾਏ, ਅੱਖਾਂ ਨਾਲ ਮਾਲਕ ਦੇ ਦੀਦਾਰ ਕੀਤੇ ਜਾਣ, ਪੈਰਾਂ ਨਾਲ ਸਾਈਂ ਦੇ ਚਰਨਾਂ ਵੀ ਜਾਇਆ ਜਾਏ। ਤੇ ਸਾਹਿਬ ਕਹਿੰਦੇ ਨੇ ਉਹ ਸਰੀਰ ਭਾਗਾਂ ਵਾਲਾ ਤੇ ਇਹੋ ਜਿਹੇ ਸਰੀਰ ਫਿਰ ਮਾਲਕ ਦੇ ਦਰ ਤੇ ਪ੍ਰਵਾਨ ਹੁੰਦਾ। ਧਿਆਨ ਦਿਆ ਜੇ ਹਜ਼ੂਰ ਦੀ ਅੰਮ੍ਰਿਤ ਬਾਣੀ ਪੜ੍ਹਨੇ ਆ ਆਪਾਂ। ਭਾਈ ਗੁਰਦਾਸ ਹੋਰਾਂ ਦੇ ਬਚਨ ਉਹ ਵਿਆਖਿਆ ਵਿੱਚ ਬੜੀ ਸਾਡੀ ਮਦਦ ਕਰਦੇ ਨੇ। ਭਾਈ ਗੁਰਦਾਸ ਹੋਰਾਂ ਨੇ ਇੱਕ ਕਿਰਪਾ ਭਰਿਆ ਬਚਨ ਕਿਹਾ, ਕਹਿੰਦੇ ਨੇ ਕਿ ਦੇਖੋ ਕਿ ਇੱਕ ਮਨ ਹੀ ਸਾਰੇ ਇੰਦਰੀਆਂ ਤੇ ਆਪਣਾ ਕੰਟਰੋਲ ਕਰੀ ਬੈਠਾ। ਇੱਕ ਮਨ ਨੇ ਸਾਰੇ ਇੰਦਰੇ ਕਾਬੂ ਕੀਤੇ ਨੇ। ਭਾਈ ਗੁਰਦਾਸ ਕਹਿੰਦੇ ਨੇ ਜਦੋਂ ਆਪਾਂ ਅੱਖਾਂ ਨਾਲ ਦੇਖਨੇ ਆ, ਭਾਵੇਂ ਨੇਤਰਾਂ ਨਾਲ ਤੱਕਨੇ ਪਏ ਆ, ਪਰ ਹਕੀਕਤ ਵਿੱਚ ਇਸ ਅੱਖ, ਇਹ ਨੇਤਰਾਂ ਦੇ ਇੰਦਰੇ ਰਾਹੀਂ ਸਾਡਾ ਮਨ ਹੀ ਤਾਂ ਦੁਨੀਆਂ ਦੇ ਚੋਜ ਤਮਾਸ਼ੇ ਪਿਆ ਦੇਖਦਾ। ਜਦੋਂ ਆਪਾਂ ਕੰਨਾਂ ਨਾਲ ਸੁਣਨੇ ਆ, ਭਾਵੇਂ ਸੁਣਨ ਦਾ ਜ਼ਰੀਆ ਇੱਕ ਕੰਨ ਨੇ, ਪਰ ਗੁਰਮੁਖੋ ਇਹਨਾਂ ਕੰਨਾਂ ਰਾਹੀਂ ਸੁਣਿਆ ਹੋਇਆ ਮਨ ਤੱਕ ਪਹੁੰਚਦਾ ਪਿਆ ਤੇ ਉਸ ਸੁਣੇ ਹੋਏ ਦਾ ਜਿਹੜਾ ਆਨੰਦ ਉਹ ਵੀ ਮਨ ਪਿਆ ਮਾਣਦਾ। ਜੀਭ ਨਾਲ ਆਪਾਂ ਬੋਲਨੇ ਆ, ਜੀਭ ਨਾਲ ਆਪਾਂ ਦੁਨੀਆਂ ਦੇ ਸਵਾਦ ਚੱਖਨੇ ਆ, ਭਾਵਾਂ ਇਹ ਮਾਸ ਦਾ ਟੁਕੜਾ ਰਸ ਵੀ ਚੱਖਦਾ ਤੇ ਸ਼ਬਦਾਂ ਨੂੰ ਵੀ ਜਨਮ ਦਿੰਦਾ, ਪਰ ਹਕੀਕਤ ਵਿੱਚ ਇਸ ਜੀਭ ਦਾ ਰਸ ਵੀ ਤਾਂ ਮਨ ਹੀ ਮਾਣਦਾ ਪਿਆ ਨਾ। ਹਰ ਇੱਕ ਇੰਦਰੇ ਦਾ ਜਿਹੜਾ ਰਸ ਹੈ ਉਹ ਮਨ ਨੇ ਮੰਨਣਾ। ਤੇ ਭਾਈ ਗੁਰਦਾਸ ਜੀ ਹੋਰਾਂ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਅੱਖੀ ਅੰਦਰ ਵੇਖਦਾ ਕਰ ਚੋਜ ਵਿੜਾਣਾ, ਕਿ ਅੱਖਾਂ ਵਿੱਚ ਬੈਠ ਕੇ ਮਨ ਮਾਨੋ ਵੇਖਦਾ ਪਏ। ਤੇ ਅਰਜ਼ ਕਈ ਵਾਰੀ ਕਰਨਾ ਹੁੰਦਾ ਕਿ ਦੇਖਨੇ ਆਪਾਂ ਅੱਖਾਂ ਨਾਲ, ਪਰ ਦੇਖਣ ਤੋਂ ਬਾਅਦ ਕਹਿੰਦੇ ਆ ਮਨ ਅੱਜ ਆਨੰਦ ਵਿੱਚ ਆ ਗਿਆ ਦੇਖ ਕੇ। ਦੇਖੋ ਵੇਖਦੇ ਨੇਤਰ ਨੇ ਤੇ ਰਸ ਮਨ ਨੂੰ ਮਿਲਦਾ ਪਏ, ਸੁਣਦੇ ਕੰਨ ਨੇ ਤੇ ਆਨੰਦ ਮਨ ਨੂੰ ਮਿਲਦਾ ਪਿਆ, ਬੋਲਦੀ ਜੀਭ ਹੈ, ਛਕਦੀ ਖਾਂਦੀ ਜੀਭ ਹੈ, ਪਰ ਆਨੰਦ ਇਸ ਮਨ ਨੂੰ ਮਿਲਦਾ ਹੈ। ਇਹਦਾ ਮਤਲਬ ਕਿ ਇੱਕ ਮਨ ਨੇ ਸਾਰੇ ਕਰਮ ਇੰਦਰੀਆਂ ਤੇ ਸਾਰੇ ਗਿਆਨ ਇੰਦਰੀਆਂ ਤੇ ਆਪਣਾ ਕਾਬੂ ਪਾਇਆ ਹੋਇਆ। ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ, ਕੰਨਾਂ ਵਿੱਚ ਸੁਰਤ ਨਾਲ ਸੂਝ ਨਾਲ ਸੁਣਦਾ, ਤੇ ਫਿਰ ਇਹ ਮਨ ਸੁਣਨ ਤੋਂ ਬਾਅਦ ਆਪਣੇ ਵਿਚਾਰ ਦੁਨੀਆਂ ਵਿੱਚ ਜੀਵ ਨਾਲ ਪੇਸ਼ ਕਰਦਾ। ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ, ਜੀਭੇ ਅੰਦਰ ਬੋਲਦਾ ਬਹੁ ਸਾਧ ਲੁਭਾਣਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਹੱਥੀ ਕਿਰਤ ਕਮਾਉਂਦਾ ਪੱਗ ਚੱਲੇ ਸੁਜਾਣਾ, ਦੇਹੀ ਅੰਦਰ ਇੱਕ ਮਨ, ਸਰੀਰ ਦੇ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ ਨੇ, ਪਰ ਗੁਰਮੁਖੋ ਇਹਨਾਂ ਦਸਾਂ ਨੂੰ ਜੇ ਕਾਬੂ ਕਰਦਾ ਪਿਆ ਤੇ ਅਸਲ ਵਿੱਚ ਉਹ ਮਨ ਹੀ ਹੈ ਨਾ। ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ, ਇਹਨਾਂ ਇੰਦਰੀਆਂ ਨੇ ਇਸ ਮਨ ਨੂੰ ਪ੍ਰਵਾਨ ਕਰ ਲਿਆ, ਕਬੂਲ ਕਰ ਲਿਆ, ਤੇ ਮਨ ਦੀ ਗੱਲ ਜਿਹੜੀਆਂ ਨੇ ਉਹ ਮਨ ਦੀਆਂ ਪਈਆਂ ਨੇ। ਧਿਆਨ ਦਿਆ ਜੇ ਅੱਜ ਦੀ ਇਸ ਵਿਚਾਰ ਦੇ ਵਿਸ਼ੇ ਵੱਲ ਅੱਗੇ ਤੁਰ ਰਿਹਾ। ਸਤਿਗੁਰੂ ਨੇ ਇੱਕ ਅੰਮ੍ਰਿਤ ਬਚਨ ਹੋਰ ਕਿਰਪਾ ਕੀਤੀ ਤੇ ਭਾਈ ਗੁਰਦਾਸ ਹੋਰਾਂ ਦੀ ਰਚਨਾ ਤੇ ਆਧਾਰਿਤ ਅੱਗੇ ਤੁਰਾਂ। ਕਹਿੰਦੇ ਨੇ ਦੇਖੋ, ਜੇ ਆਪਾਂ ਇਸ ਇੱਕ ਇੱਕ ਇੰਦਰੇ ਨੂੰ ਕਿਤੇ ਗੁਰੂ ਪਰਮੇਸ਼ਵਰ ਵਾਲੇ ਪਾਸੇ ਮੋੜ ਲਈਏ ਤੇ ਸਾਡੇ ਜੀਵਨ ਵਿੱਚ ਆਨੰਦ ਬਣ ਜਾਏ। ਇਹ ਅੱਖਾਂ ਨੇ ਪਰ ਧਨ ਤੇ ਪੰਨ ਧਨ ਤੱਕਣ ਤੇ ਅੰਦਰ ਨੂੰ ਵਿਕਾਰੀ ਬਣਾ ਦਿੰਦੀਆਂ ਨੇ, ਤੇ ਇਹੀ ਅੱਖਾਂ ਨੇ ਕਿਤੇ ਰੰਗ ਰਤੜਿਆਂ ਦੇ ਦੀਦਾਰ ਕਰ ਲੈਣ, ਉਹਨਾਂ ਨੂੰ ਦੇਖ ਕੇ ਅੰਦਰ ਨੂੰ ਠੰਡ ਪੈ ਜਾਂਦੀ ਹੈ। ਇਹੀ ਕੰਨ ਨੇ ਜਿਨ੍ਹਾਂ ਨਾਲ ਪਰਮੇਸ਼ਵਰ ਦੀ ਬਾਣੀ ਸੁਣੀ ਜਾਏ ਤੇ ਅੰਦਰ ਨੂੰ ਸੁੱਖ ਸ਼ਾਂਤੀ ਮਿਲਦੀ ਏ, ਤੇ ਇਹੀ ਕੰਨ ਨੇ ਕਿਤੇ ਫਿੱਕੇ ਬੋਲ ਬੋਲ ਦਈਏ ਤੇ ਜਾਂ ਸੁਣ ਲਈਏ। ਜਦੋਂ ਵੀ ਸਿਮਰਨ ਵਿੱਚ ਬੈਠਾਂਗੇ ਤੇ ਉਹ ਸੁਣੇ ਹੋਏ ਬੋਲ ਸਾਡੇ ਅੰਦਰ ਨੂੰ ਚੀਰ ਕੇ ਰੱਖ ਦਿੰਦੇ। ਗੁਰਮੁਖ ਇਸ ਕਰਕੇ ਅਰਜ਼ ਕਰ ਰਿਹਾ ਕਿ ਜਿਨ੍ਹਾਂ ਨੇ ਨਾਮ ਅਭਿਆਸ ਸਿਮਰਨ ਵੱਲ ਤੁਰਨਾ ਜਾਂ ਤੁਰ ਰਹੇ ਨੇ, ਆਪਾਂ ਜਿਤਨੇ ਵੀ ਗੁਰਮੁਖ ਦੇ ਪਾਂਧੀ ਜੇ ਬਾਨੇ ਆ, ਸਭ ਤੋਂ ਪਹਿਲੀ ਗੱਲ ਇਹ ਜੇ ਮਨ ਨੂੰ ਟਿਕਾਣਾ ਤਾਂ ਇਹਨਾਂ ਇੰਦਰੀਆਂ ਦੀ ਦਸ਼ਾ ਤਾਂ ਦੇਖੀਏ ਕੀ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਕਿ ਦੇਖ ਇਹਨਾਂ ਦੀ ਵਰਤੋਂ ਕਰ ਦੁਰਵਰਤੋਂ ਕਰ, ਇਹ ਤੂੰ ਆਪਣੀ ਬੁੱਧੀ ਨਾਲ ਵਿਚਾਰਨੇ। ਸੰਗਤ ਕਿਉਂ ਕਰਨੇ ਆ, ਜਾਂ ਆਪਾਂ ਗੁਰੂ ਦਰ ਤੇ ਕੀਰਤਨ ਕਥਾ ਕਿਉਂ ਸੁਣਨੇ ਆ, ਇਹਦਾ ਮਤਲਬ ਕਿ ਇਹਨਾਂ ਦੀ ਵਰਤੋਂ ਕਰਨ ਦੀ ਜੁਗਤ ਆ ਜਾਏ। ਅਰਥ ਕਰ ਰਿਹਾ ਸਾਂ, ਅੱਖਾਂ ਨਾਲ ਗੁਰੂ ਦੀ ਬਾਣੀ ਦੇ ਦੀਦਾਰ ਵੀ ਹੁੰਦੇ ਨੇ, ਅੱਖਾਂ ਨਾਲ ਦੁਨੀਆਂ ਦੇ ਤੋਜ ਤਮਾਸ਼ੇ ਵੀ ਤੱਕੇ ਜਾਂਦੇ ਨੇ, ਕੰਨਾਂ ਨਾਲ ਗੁਰੂ ਕੀ ਬਾਣੀ ਪ੍ਰਭੂ ਦਾ ਨਾਮ ਵੀ ਸੁਣਿਆ ਜਾਂਦਾ, ਤੇ ਕੰਨਾਂ ਨਾਲ ਗੰਧਨ ਵੈਣ ਵੀ ਸੁਣੇ ਜਾਂਦੇ ਨੇ। ਇਸ ਜ਼ਬਾਨ ਨਾਲ ਗੁਰੂ ਗੁਰੂ ਜਪ ਕੇ, ਵਾਹਿਗੁਰੂ ਵਾਹਿਗੁਰੂ ਜਪ ਕੇ ਅੰਦਰ ਨੂੰ ਠੰਡ ਪੈਂਦੀ ਏ, ਤੇ ਇਸੇ ਜ਼ਬਾਨ ਨਾਲ ਭੈੜਾ ਬੋਲ ਕੇ ਬੰਦਾ ਹਰ ਥਾਂ ਤੇ ਬੇਇੱਜ਼ਤ ਹੁੰਦਾ ਹੈ। ਇਹੀ ਹੱਥ ਨੇ ਜਦੋਂ ਕਿਤੇ ਗੁਰੂ ਕੀ ਸੇਵਾ ਵਿੱਚ ਲੱਗਣ ਤਾਂ ਭਾਗਾਂ ਵਾਲੇ ਬਣ ਜਾਂਦੇ ਨੇ। ਇਹੀ ਪੈਰ ਨੇ ਜੇ ਕਿਤੇ ਗੁਰੂ ਦੇ ਮਾਰਗ ਤੇ ਚੱਲਣ ਤਾਂ ਪੈਰਾਂ ਦੀ ਧੂੜ ਵੀ ਮਸਤਕ ਤੇ ਲਾਈ ਜਾਂਦੀ ਏ, ਤੇ ਗੁਰਮੁਖੋ ਜੇ ਇਹੀ ਪੈਰ ਬੁਰੇ ਰਸਤੇ ਤੇ ਚੱਲ ਜਾਣ ਤੇ ਲੋਕੀ ਇਹਨਾਂ ਪੈਰਾਂ ਤੋਂ ਹੀ ਨਫ਼ਰਤ ਕਰਨ ਲੱਗ ਪੈਂਦੇ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ। ਆਨੰਦ ਸਾਹਿਬ ਦੀ ਪਵਿੱਤਰ ਬਾਣੀ ਆਪ ਜੀ ਪੜ੍ਹਦੇ ਹੋ ਤੇ ਦੇਖੋ, ਪਹਿਲਾਂ ਸਰੀਰ ਨੂੰ ਮੁਖਾਤਬ ਕੀਤਾ, ਸਰੀਰ ਦੇ ਨਾਲ ਨਾਲ ਫਿਰ ਇੱਕ ਇੱਕ ਇੰਦਰੇ ਨੂੰ ਦੱਸਿਆ, ਤੇ ਜੇ ਉਹ ਸ਼ਬਦ ਪੜ੍ਹ ਕੇ ਵੀ ਆਪਾਂ ਜਿੰਨੀ ਦੇਰ ਤੱਕ ਉਹਨੂੰ ਕਮਾਵਾਂਗੇ ਨਹੀਂ, ਆਪਣੀ ਜ਼ਿੰਦਗੀ ਵਿੱਚ ਤੁਰਾਂਗੇ ਨਹੀਂ, ਤੇ ਗੁਰਮੁਖੋ ਪੜ੍ਹਿਆ ਹੋਇਆ ਵੀ ਅਸਰ ਤਾਂ ਕਰੇਗਾ ਜੇ ਮਾਲਕ ਮਿਹਰ ਕਰੇ, ਪੜ੍ਹ ਕੇ ਆਪਾਂ ਜੀਵਨ ਵਿੱਚ ਕਮਾ ਵੀ ਲਈਏ। ਧੰਨ ਗੁਰੂ ਅਮਰਦਾਸ ਜੀ ਨੇ ਬੜੀ ਕਿਰਪਾ ਕੀਤੀ, ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਆਨੰਦ ਸਾਹਿਬ ਦੀ ਬਾਣੀ ਵਿੱਚ ਹੀ ਇੱਕ ਵਾਰੀ ਨਹੀਂ ਦੋ ਵਾਰੀ ਸਰੀਰ ਨੂੰ ਮੁਖਾਤਬ ਕੀਤਾ। ਇੱਕ ਵਾਰੀ ਤਾਂ ਕੇਵਲ ਇਹ ਦੱਸਿਆ ਕਿ ਇਸ ਸਰੀਰ ਉੱਤੇ ਪ੍ਰਭੂ ਨੇ ਰਹਿਮਤ ਕੀ ਕੀਤੀ। ਧਿਆਨ ਦੇਣਾ, ਦੋ ਵਾਰੀ ਅਸੀਂ ਇਹ ਪੌੜੀ ਪੜ੍ਹਨੇ ਆ। ਇੱਕ ਵਾਰੀ ਦੱਸਿਆ ਵੀ ਸਰੀਰ ਉੱਤੇ ਮਾਲਕ ਨੇ ਰਹਿਮਤ ਕੀ ਕੀਤੀ, ਤੇ ਦੂਜੀ ਪੌੜੀ ਵਿੱਚ ਕਹਿੰਦੇ ਨੇ ਉਹ ਸਰੀਰ ਤੂੰ ਰੱਬ ਦੀ ਰਹਿਮਤ ਲੈ ਕੇ ਕਿੰਨਾ ਕੁ ਉਹਦਾ ਸ਼ੁਕਰ ਕੀਤਾ। ਆਪ ਜੀ ਰੋਜ਼ ਇਹ ਨਿਤਨੇਮ ਕਰਨ ਵਾਲੇ ਸੱਜਣ ਬਾਣੀ ਦੀਆਂ ਪੌੜੀਆਂ ਪੜ੍ਹਦੇ ਹੋ ਕਿ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ। ਇਸ ਪੂਰੀ ਪੌੜੀ ਵਿੱਚ ਕੇਵਲ ਇਹ ਦੱਸਿਆ ਕਿ ਉਸ ਮਾਲਕ ਨੇ ਇਸ ਸਰੀਰ ਉੱਤੇ ਕਿੰਨੀ ਕੁ ਰਹਿਮਤ ਕੀਤੀ। ए शरीरा मेरिया हर तुम में जोत रखी ता तू जग में आया। कहने जे तेरे विच ओ जोत ही ना टिकांदा, जे तेरे अंदर अपनी ओ अंश जा अपनी जिंदी ना तेरे अंदर टिकांदा, ते गुरमुखा इस शरीर ने संसार ते किते आउणा सी, जिंद करके जोत करके ता ओदी कीमत है। जे ओदी जोत ना टिके ते गुरमुखो ए शरीर ता इहदी कीमत ही कोई नहीं। जदो जोत विचो निकल जांदी है शरीर ओही हुंदा है, पर कदी किसे उस शरीर नू सांभ के रखे तन ओही अंदरों जोत निकल गई। ते एक खिन लगदा है मेरे धन गुरु ग्रंथ साहिब ता कृपा करदे ने बख्शिश करदे फरमांदे ने कि घर की नार बहुत खित जां स्यों, जिदन जोत निकल जाए किसे दूजे ने ता नेड़े की आउणा है। इथो तक जिन्ना नू अत दा नेह करने आ शरीर विचो जोत निकल जाए ते प्यारियो घर दे जीव ही सुपने विच वेखना पसंद नहीं करदे, मरिया होया सुपने विच आ जाए ओनू भी लोग नहीं चाहते दिसे। साहब ने ताही बख्शिश कीती घर की नार बहुत खित जा स्यों, सदा रहत संग लागी जब ही हंस तजी एकाया, प्रेत प्रेत कर भागी की जोत करके कीमत नहीं। हजूर ने पहला वचन कीता ओ शरीर मैं सिर्फ तेनू दसना चाहना कि तेरे संसार विच आउन दे कीमत ता पईए जे मालक ने अपनी जोत टिकाई। साहब कहन लगे ए शरीरा मेरिया हर तुम मैं जोत रखी ता तू जग मैं आया, हर जोत रखी तुद विच ता तू जग मैं आया, हर आपे माता आपे पिता जिन जियो उपाए जग दिखाया। कहन लगे उस प्रभु ने आप ही माई ओ आप ही पिताई, आपां कहांगे भी आप मां ते आप पिता किवें, हर आपे माता आपे पिता ए किवें हो गया। गुरमुखो माता दे उदर विच निवास कर दिया सच जानो ना ता मां दी कोई सियाणप बच्चे नू बचा सकदी है ते ना पिता दी सहूलत कोई बचा सकदी है। हर आपे माता आपे पिता किवें वे, साहब कह रहे ने ना कि ओही मां ओही प्यो, जे सोचे भी मां मैं अपने उदर विच पलदे कोई बच्चे नू अपनी सियाणप नाल अपनी अकल नाल ओनू खुराक दे के पाल रही हां ए ओदा भुलेखा है। जे बाप ए सोचे कि मैं उस बच्चे दी परवरिश कर लांगा, बिल्कुल नहीं, माता दे उदर विच केवल तेरे कुल एक नाम एक लिव ते उस मालक दी रामकार है जेड़ी अग तो तेनू बचांदी है, बाकी माता पिता दी सियाणप उथे कोई कम नहीं देंदी। ध्यान दिया जे मैं एक एक इंद्रे वल अर्ज करनी चाहना क्योंकि अज दे शब्द दा प्रकरण ही एवे कि रसना नल जप कन्ना नल सुन पैरा नल तुर के गुरु मार्ग ते आ हथा नल गुरु की सेवा कर। साहब ने बख्शिश कीती कह लगे हर जोत रखी तुद विच ता तू जग में आया, हर आपे माता आपे पिता जिन जियो उपाए जग दिखाया। उस मालक ने तेनू इस जगत ए संसार दिखा दिता। एथो तक केवल कह भी शरीर तेरे उत्ते साई दी मेहर किन्नी है, ते जदो आपां अगली पौड़ी पढ़ने हां ना आनंद साहिब दी ते मेरे सच्चे पातशाह धन गुरु अमरदास कृपालू फिर ओदे विच ए नहीं कहिंदे कि केवल रब ने मेहर कीती, नाल एक शब्द वरदे ने भी मैनूं एक गल समझा कि जिस परमेश्वर ने तैनू शरीर दिता तू ओदे बदले किन्नी कु ओदी सेवा उपासना कीती। गुरमुखो तवज्जो दियो जदों असीं दूसरी पौड़ी पढ़ने आ ते बचन आउंदा ए शरीरा मेरिया इस जग में आए कै क्या तुद कर्म कमाया। ध्यान दिया जे दो वरी ए पौड़ियां क्यों दर्ज कीतियां शरीर नाल संबोधन, पहली गल सी ए गल दसनी भी सजना तेरे अंदर जोत टिकी तां तू दुनिया ते आया, जोत तो बिना तेरी कोई कीमत नहीं, ते दूसरे शरीर विच दूसरी पौड़ी भी दसना सी कि मालक ने एना कोई कीता तू ओदे बदले ओदी सेवा भगती किन्नी कु कीती। शब्द वरते ए शरीरा मेरिया इस जग में आए कह क्या तुद कर्म कमाया, के कर्म कमाया तुद शरीरा जा तू जग में आया, जिन हर तेरा रचन रचिया सो हर मन वसाया, जिन्हें तेरी रचना कीती उस साई नू एक खिन भी तू अपने मन विच वसाया नहीं। देखो आना अगे इस विषय वाल के मन विच किवें उहने वसना है, जिन्हां हर तेरा रचन रचिया सो हर मन वसाया, पर नाल कहिंदे ने गुर प्रसादी हर मन वसिया पूर्व लिखिया पाया, कहे नानक ए शरीर परवान होवा। ये जरूरी नहीं कि जितने शरीर इस धरती ते आए ने सारे परवान हो जांदे ने। गुरमुखो कलास विच विद्यार्थियां दी गिनती सैकड़े दी हुंदी है, पर टॉप ते आउण वाले केवल दो चार ही लभदे हुंदे ने। अखाड़े विच उतरन वालियां टीमां बेअंत हुंदियां ने, पर जित के जाण वाली केवल एक ही हुंदी। उस मालक ने यह अखाड़ा रचिया है, ये धर्मशाला बनाई है, इन्ने शरीर संसार ते आउंदे ने कि हर शरीर परवान है। तन गुरु अमरदास कहिंदे ने बिल्कुल नहीं, असल विच ओ शरीर परवान हुंदा है जिदा चित सतगुरु दे चरणा विच जुड़ जाए। कहे नानक ए शरीर परवान होवा जिन सतगुर स्यों चित लाया, जिदा चित गुरु के चरणा विच जुड़े। हुण महाराज वेखो दो बचन कहे ने इस पौड़ी विच आपां पढ़े ने कि एक तां ए सी कि जिन हर तेरा रचन रचिया सो हर मन ना वसाया। एदा मतलब के शरीर दा मकसद साई नू मन विच वसाना है। ते दूसरा बचन कीतो ने के प्यारे के ओ शरीर परवान हुंदा है जिहड़ा सतगुरु दे चरणा विच अपने चित नू लाहदा है। हुण चित किवें लगे? चित एक खिन आपां कह तां देने आ कि मनोबिरतियां एकागर करो। गुरमुखो आप अभ्यासी बैठे हो, एकाग्रता कोई खाला जी दा वाड़ा नहीं। एक खिन विच मन इन्ना कु दौड़दा है, इन्ना कु नसदा है, किते भावना बने ते किते रब मेर करे करोड़ां विचों इक अद्धा जिहदा मन एकाग्र हो जांदा होवे, एक अगे समर्पित हो जाए। हुण उस नूं एकाग्र करना, उस चित नूं जोड़ना, शरीर परवान किवें होवे, किवें एकाग्र होवे। फिर सतगुरु ने अमृत बाणी विच ना कुछ जुगत दसी है एकाग्र करने वास्ते। कहिंदे ने पहली गल जिहड़ा अज बचन है कि रसना नाल तू परमेश्वर दे नाम नू जपया कर। दूसरी गल तू कन्ना नाल हरी जस कीर्तन सुनी, ए सच जानो ए शरीर परवान करान दियां जुगतां ने कि चित तां टिकेगा, हरी मन विच तां वसेगा। तू नेत्रां नाल गुरु के दर्शन कर लै, कन्ना नाल गुरु के बचन सुन लै, रसना नाल गुरु के बचना नू जप लै। पहला बचन अज हजूर ने कहा कि रसना उचरंत नामंग, के रब दे प्यारे अपनी रसना तो प्रभु दे नाम नू जप दे। साहब दे अमृत बचना विच आपां पढ़ने हां, दातार ने दो अंगां दा बड़ी बड़ी जिक्र कीता है। ध्यान दिया जे, एक ए जबान ते दूसरे ने कन। इउं कह लवो के कन ओ रब ने दिते इंद्रे ने, जिन्ना राही विचार साडे मन दे भांडे भी जांदे ने, ते जबान रब ने ओ इंद्रा दिता है जिहड़ा उस पए होए वस्त नू, उस पए होए पदार्थ नू भांडे विचों कढ के लोकां विच वरतांदा है। कन जिहड़े ने ए अंदर एक विचार जान दा जरिया है, ते जबान जिहड़ी है ए अंदरों पए होए विचारां नू लोकां तक वरतांदी। साहिब ने पहला बचन कहा भी जे तू शरीर परवान कराणा ते रसना नाल जपना शुरू कर। ते गुरमत विच सब तो पहली गल ये कही भी जबान नाल रसना नाल खरी खरी उचार। वैसे थे एक बार अर्ज भी कीती सी, एक सवाल बड़ा वड्डा हुंदा है कि वार वार जबान नाल वाहगुरु कह देना एदा कोई असर है? जे कोई राम राम अपनी रसना नाल हिंदू वीर कह रहे कि ओदा राम राम जबान तो कहना, ते आम साडे लोग के बचन कहिंदे ने कि ये तोता रटन नहीं, इथों तक सुन नूं मिलदा। ओह कहिंदे टेप भी तां गुरु गुरु वार वार कही जांदी। प्यारिओ इक हुंदा है केवल जबान नाल जुगती नाल दलील दे के किसे गल नूं खंडन करना, इक हुंदा है खंडन करन तो पहला अपने जीवन विच कमा के भी देखना। जदों कोई इंसान अपनी जिंदगी विच कमाएगा, हुण जिस बंदे दियां अपनियां अखां नहीं ते ओनूं की परिभाषा दे के कहांगे कि बाहर धुप दा रंग की हो जाए? जिस इंसान दे अपने नेत्र नहीं ओनूं की दसांगे बाहर दी खरियावल कैसी हुंदी? जिदे अपने नेत्र नहीं ਕਿਵੇਂ ਦੱਸਾਂਗੇ ਬਾਹਰ ਦਾ ਰੰਗ ਕਿਹੋ ਜਿਹਾ? ਪਹਿਲੀ ਗੱਲ ਇਹ ਸਜਣਾ ਕਿ ਤੇਰਾ ਸਰੀਰ ਟਿਕੇ ਹੀ ਵਾਰ ਵਾਰ ਰਟਨ ਤੇ ਵੇ। ਜਿਸ ਦਿਨ ਬੰਦੇ ਦੇ ਅੰਦਰੋਂ ਰਟਨ ਖਤਮ ਹੋ ਗਿਆ, ਸੱਚ ਜਾਣੋ ਉਸ ਦਿਨ ਬੰਦੇ ਦੀ ਮੌਤ ਹੋ ਜਾਏਗੀ। ਧਿਆਨ ਦਿਓ, ਰਸਨਾ ਤੋਂ ਆਰੰਭਤਾ ਹੁੰਦੀ ਏ। ਜਿਸ ਕਿਸੇ ਨੇ ਵੀ ਪਰਮਾਰਥ ਕਮਾਣਾ, ਉਹਨੇ ਜ਼ਬਾਨ ਤੋਂ ਪਹਿਲਾਂ ਸ਼ੁਰੂ ਕਰਨਾ। ਤੇ ਹਰ ਚੀਜ਼ ਦਾ ਜੇ ਸਾਡਾ ਕਿਸੇ ਨਾਲ ਸੰਬੰਧ ਵੀ ਬਣਦਾ ਤੇ ਜ਼ਬਾਨ ਨਾਲ ਬੋਲ ਕੇ ਬਣਾਉਂਦੇ ਹਾਂ, ਉਹਦੇ ਨਾਲ ਬੋਲ ਕੇ ਗੱਲਬਾਤ ਕਰਕੇ ਬਣਦਾ। ਤੇ ਮੈਂ ਕੱਲ ਇੱਕ ਅਰਜ਼ ਕਰਕੇ ਆਇਆ ਐਲਸ ਬਰਾਂਟੇ ਕਿ ਸੱਚ ਜਾਣੂ ਬੰਦੇ ਦੀ ਜਿੱਦਣ ਜਨਮ ਤੋਂ ਬਾਅਦ ਪਹਿਲੀ ਸਾਂਝ ਦੁਨੀਆਂ ਤੇ ਪਈ, ਉਹ ਪਈ ਵੀ ਇਸ ਜ਼ਬਾਨ ਕਰਕੇ ਸੀ। ਕਿਵੇਂ? ਦੇਖੋ, ਇਸ ਮੁੱਖ ਕਰਕੇ ਪਈ, ਜਨਮ ਹੋਇਆ। ਇਨਸਾਨ ਕੋਲ ਸ਼ਬਦ ਕੋਈ ਨਹੀਂ, ਜਨਮ ਹੋਇਆ। ਬੰਦੇ ਕੋਲ ਭਾਸ਼ਾ ਕੋਈ ਨਹੀਂ, ਪਰ ਇੱਕ ਗੱਲ ਜ਼ਰੂਰੀ ਏ ਕਿ ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜੀ ਮੰਗ ਕੀਤੀ ਉਹ ਜ਼ਬਾਨ ਨੇ ਤੇ ਮੂੰਹ ਨੇ ਕੀਤੀ। ਇਨਸਾਨ ਨੂੰ ਕੋਈ ਪਤਾ ਨਹੀਂ ਕਿ ਜਿਸ ਘਰ ਵਿੱਚ ਮੈਂ ਜੰਮਿਆ ਵਾਂ, ਇਹ ਹਿੰਦੂ ਨੇ, ਮੁਸਲਮਾਨ ਨੇ, ਈਸਾਈ ਨੇ, ਮੁਸਾਈ ਨੇ, ਉਹਨੂੰ ਕੋਈ ਪਤਾ ਨਹੀਂ ਇਹ ਕਿਸ ਧਰਮ ਨਾਲ ਸੰਬੰਧ ਰੱਖਦੇ ਨੇ। ਬੰਦੇ ਦੀ ਜ਼ਬਾਨ ਨੇ ਸਭ ਤੋਂ ਪਹਿਲਾਂ ਇਹਦੇ ਅੰਦਰ ਭੁੱਖ ਪੈਦਾ ਹੋਈ, ਇਹਨੇ ਮਾਂ ਦਾ ਦੁੱਧ ਮੰਗਿਆ। ਸੱਚ ਜਾਣੋ ਬੰਦੇ ਦਾ ਸੰਬੰਧ ਹੀ ਸਭ ਤੋਂ ਪਹਿਲਾਂ ਮੂੰਹ ਦੇ ਨਾਲ ਸੰਸਾਰ ਨਾਲ ਬਣੇ, ਮੂੰਹ ਨਾਲ ਇਹਨੂੰ ਖੁਰਾਕ ਮਿਲੀ। ਕਹਿੰਦੇ ਨੇ ਜਿੱਦਣ ਤੂੰ ਜੀਵਨ ਸ਼ੁਰੂ ਕੀਤਾ, ਸਭ ਤੋਂ ਪਹਿਲਾਂ ਮਾਤਾ ਦੀ ਖੁਰਾਕ ਤੂੰ ਰਸਨਾ ਨਾਲ, ਤੂੰ ਮੂੰਹ ਨਾਲ ਉਸ ਦੁੱਧ ਨੂੰ ਪੀਤਾ। ਜੇ ਪਰਮਾਰਥ ਦਾ ਜਨਮ ਜ਼ਿੰਦਗੀ ਸ਼ੁਰੂ ਕਰਨੀ ਚਾਹੁੰਦਾ ਤੇ ਸੱਚ ਜਾਣੀ ਸ਼ੁਰੂਆਤ ਇਸੇ ਰਸਨਾ ਤੋਂ ਹੀ ਹੋਣੀ, ਤੇਰੀ ਆਰੰਭਤਾ ਇਸ ਜ਼ਬਾਨ ਤੋਂ ਹੋਣੀ। ਤੇ ਜਿਹੜੀ ਅਰਜ਼ ਕਰਨ ਲੱਗਾ, ਹਤੇ ਸਾਹਿਤ ਤੌਰ ਤੇ ਜਿਹੜੇ ਪਿਆਰੇ ਸੱਜਣ ਬੈਠੇ ਨੇ, ਜਿਸ ਸ਼ਬਦ ਨੂੰ ਕਲਮ ਨਾਲ ਵਾਰ ਵਾਰ ਲਿਖਿਆ ਜਾਏ ਨਾ, ਕੋਈ ਲੇਖ ਲਿਖਦਿਆਂ ਤੇ ਸਿਆਣੇ ਕਹਿੰਦੇ ਨੇ, ਪੜ੍ਹਨ ਵਾਲੇ ਆਲੋਚਨਾ ਕਰਨ ਵਾਲੇ ਕਹਿੰਦੇ ਨੇ ਵੀ ਦੇਖੋ ਇਹ ਜਿਹੜਾ ਸ਼ਬਦ ਪਰਤ ਪਰਤ ਕੇ ਰਿਪੀਟ ਕੀਤਾ ਗਿਆ ਜਾਂ ਲਿਖਿਆ ਗਿਆ, ਇਹ ਪੁਨਰੁਕਤੀ ਦੋਸ਼ ਹੈ। ਪੁਨਰੁਕਤੀ ਦੋਸ਼, ਪਰਤ ਪਰਤ ਕੇ ਸ਼ਬਦ ਕਹਿਣਾ, ਪਰਤ ਪਰਤ ਕੇ ਲਿਖਣਾ। ਤੇ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਜਪਣੇ ਆ, ਮੂਲ ਮੰਤਰ ਦਾ ਅਭਿਆਸ ਵਾਰ ਵਾਰ ਕਰਨੇ ਆ, ਤੇ ਫਿਰ ਅਸੀਂ ਕਈ ਵਾਰੀ ਸੋਚਨੇ ਆ ਪਰਤ ਪਰਤ ਕੇ ਸ਼ਬਦ ਕਹਿਣਾ ਪੁਨਰੁਕਤੀ ਦੋਸ਼ ਨਹੀਂ? ਇੱਕ ਮਹਾਂਪੁਰਸ਼ ਕਹਿੰਦੇ ਸਨ, ਕਰਨੀ ਵਾਲੇ, ਉਹਨਾਂ ਦੇ ਬਚਨ ਨੇ, ਕਹਿੰਦੇ ਸਨ, ਸੱਜਣਾ ਦੇ ਕਦੀ ਆਪਣੇ ਦਿਲ ਤੇ ਹੱਥ ਰੱਖ ਕੇ, ਤੇਰਾ ਦਿਲ ਕਦੀ ਵੀ ਐਸਾ ਸਮਾਂ ਨਹੀਂ ਜਦੋਂ ਇਹਦੀ ਧੜਕਣ ਬੰਦ ਹੋਵੇ। ਜਦੋਂ ਤੂੰ ਰਾਤ ਨੂੰ ਸੌਂਦਾ ਉਦੋਂ ਵੀ ਦਿਲ ਦੀ ਧੜਕਣ ਚੱਲਦੀ ਪਈ ਏ, ਜਦੋਂ ਤੂੰ ਰਾਤ ਨੂੰ ਵਿਸ਼ਰਾਮ ਕਰਨਾ ਉਦੋਂ ਵੀ ਤੇਰੇ ਸਵਾਸਾਂ ਦੀ ਜਿਹੜੀ ਇਹ ਲੜੀ ਚੱਲਦੀ ਪਈ ਏ, ਤੇਰੇ ਖੂਨ ਦਾ ਸਰਕਲ ਚੱਲਦਾ। ਤੇ ਕਿਤਨਾ ਚੰਗਾ ਹੋਵੇ ਜੇ ਦਿਨ ਵਿੱਚ ਇੱਕ ਵਾਰੀ ਸਵਾਸ ਲੈ, ਇੱਕ ਵਾਰੀ ਦਿਲ ਧੜਕੇ, ਇੱਕ ਵਾਰੀ ਖੂਨ ਦਾ ਸਰਕਲ ਬਣੇ। ਤੇ ਅੱਗੋਂ ਉੱਤਰ ਮਿਲਿਆ ਸੀ ਕਿ ਜਿਸ ਦਿਨ ਧੜਕਣ ਰੁਕ ਗਈ, ਖੂਨ ਰੁਕ ਗਿਆ, ਸਵਾਸ ਰੁਕ ਗਏ, ਉਸ ਦਿਨ ਮੌਤ ਹੈ। ਕੀ ਕਹਿਣ ਲੱਗੇ? ਸਵਾਸਾਂ ਦਾ ਪਰਤ ਪਰਤ ਅੰਦਰ ਬਾਹਰ ਜਾਣਾ ਇਹ ਪੁਨਰੁਕਤੀ ਦੋਸ਼ ਨਹੀਂ? ਕੀ ਦਿਲ ਦਾ ਪਰਤ ਪਰਤ ਕੇ ਧੜਕਣਾ ਇਹ ਪੁਨਰੁਕਤੀ ਦੋਸ਼ ਨਹੀਂ? ਕੀ ਸੱਜਣਾ ਇਸ ਖੂਨ ਦਾ ਸਰਕਲ ਚੱਲਣਾ ਇਹ ਪੁਨਰੁਕਤੀ ਦੋਸ਼ ਨਹੀਂ? ਕਹਿਣ ਲੱਗੇ ਜੇ ਸਰੀਰ ਨੂੰ ਚਲਾਉਣ ਲਈ ਵਾਰ ਵਾਰ ਇਸ ਚੀਜ਼ ਦੀ ਜ਼ਰੂਰਤ ਏ, ਅੰਦਰ ਨਾਮ ਨੂੰ ਵਸਾਉਣ ਲਈ ਵਾਰ ਵਾਰ ਰਸਨਾ ਨਾਲ ਗੁਰੂ ਗੁਰੂ ਕਰਨ ਦੀ ਜ਼ਰੂਰਤ ਹੈ। ਪਹਿਲੀ ਗੱਲ ਕਿ ਰਸਨਾ ਤੋਂ ਆਰੰਭ ਕਰ। ਤੇ ਧੰਨ ਗੁਰੂ ਅਰਜੁਨ ਸਾਹਿਬ ਅੱਜ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਰਸਨਾ ਨਾਲ ਜਪਿਆ ਤੇ ਫਿਰ ਕਿੰਨਾ ਕੁ ਜਪੇ। ਗੁਰਮੁਖੋ, ਜਪਣ ਵਾਲਿਆਂ ਦੀ ਰਸਨਾ ਫਿਰ ਕੇਵਲ ਮੂੰਹ ਵਾਲੀ ਰਸਨਾ ਨਹੀਂ, ਮੇਰਾ ਰੱਬ ਮੇਰ ਕਰਕੇ ਉਹਨਾਂ ਦੇ ਰੋਮ ਰੋਮ ਨੂੰ ਰਸਨਾ ਬਣਾ ਦਿੰਦਾ। ਤਾਂ ਹੀ ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ, ਭਾਵੇਂ ਕਈ ਸੱਜਣ ਇਹਦੇ ਅਰਥ ਆਪਣੇ ਢੰਗ ਨਾਲ ਕਰਦੇ ਨੇ, ਜਦੋਂ ਅਸੀਂ ਪੜ੍ਹਦੇ ਹਾਂ ਜਦੋਂ ਰਸਨਾ ਨਾਲ ਜਪੇਗਾ, ਆਰੰਭਤਾ ਇੱਕ ਜ਼ਬਾਨ ਤੋਂ ਹੋਣੀ ਏ, ਪਰਤ ਕੇ ਲੱਖਾਂ ਹੋ ਜਾਣੀਆਂ ਨੇ। ਤੇ ਸੱਚ ਜਾਣੀ ਇੱਕ ਵਾਰੀ ਗੁਰੂ ਕਹੇਗਾ ਤੇ ਰੋਮ ਰੋਮ ਵਿੱਚੋਂ ਗੁਰੂ ਦੀ ਆਵਾਜ਼ ਆਏਗੀ। ਸਾਹਿਬ ਨੇ ਬਚਨ ਕੀਤੇ, ਇੱਕ ਦੂ ਜੀਵੋ ਲੱਖ ਹੋ ਹੈ ਰਸਨਾ ਉਚਰੰਤ ਨਾਮੰਗ, ਇੱਕ ਦੂ ਜੀਵੋ ਲੱਖ ਹੋ ਹੈ, ਲੱਖ ਹੋਵੇ ਲੱਖ ਵੀਰ, ਲੱਖ ਲਾ ਗੇੜਾ ਆਖੀਐ ਹੈ, ਏਕ ਨਾਮ ਜਗਦੀਸ਼, ਏ ਤਰ੍ਹਾਂ ਪਤ ਪਵੜੀਆਂ ਚੜੀਐ ਹੋਏ ਅਕੀਸ, ਇੱਕ ਮਾਰਗ ਇੱਕ ਰਸਤਾ ਹੀ ਕਿ ਉਸ ਸਾਈਂ ਦੇ ਨਾਮ ਵੱਲ ਜੁੜਨਾ। ਦੇਖੋ ਇਸੇ ਕਰਕੇ ਮੇਰੇ ਧੰਨ ਗੁਰੂ ਅਰਜੁਨ ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ, ਕਹਿੰਦੇ ਨੇ कि जिस रसना विचो नाम भुल जाए ना ते साहब कहते ने तिल तिल करके कट दे। देखो बचन बाणी दे ने, ए नहीं कई बार असी ए प्रमाण जदो लेने कहने जी ए ता क्यों जी गल कह दिती कटन दी। साहब ने कहा नहीं, उस तो बिना इस मास दे टुकड़े दी की कीमत है। साहब दे बचन असी पढ़ने, नैन ना देखे साध से नैन बिहालिया। जिन्ना अखां ने गुरु नहीं देखिया, जिन्ना नेत्रा ने रब दे रंग रतड़िया दे दीदार भावना नाल ना कीते, असल विच ओ नेत्र ही बिहाल हो गए। नैन ना देखे साध से नैन बिहालिया, करन ना सुन ही नाद करन मुंद कालिया। जे कन्ना ने उस नाद नू उस आवाज नू नहीं सुनिया ते साहब कह लगे ओ कन्न बंद क्यों ना हो गए। नैन ना देखे साध से नैन बिहालिया, करन ना सुन ही नाद करन मुंद कालिया। रसना जपे ना नाम तिल तिल कर कटिए, हर हां जब बिसरे गोबिंद राए। ते साहब कहने दिनो दिन घटिए, दिन दिन करके अंदर दा आत्मक जीवन जेड़ा ओ घट जांदा है। दिन दिन करके ओ जीवन जेड़ा ढेंदी कला नू जांदा है। साहब ने अज बचन कीते कहन लगे, पहली गल जबान नाल तू जपी। इना कु जप साहब ने अमृत बाणी विच कहा कि प्यारे रसना जपिए एक नाम ते होवेगा पता है कि इया सुख आनंद घना आ गए जी कै संग कहां। साहब गुरु तेग बहादुर जी कहन लगे प्यारे कि जे बा गुण गोबिंद भजो करन सुनो हर नाम कहो नानक सुन रे मना पर ना जम कहता हां। कदी जमा दे घर नू नहीं जाएगा, रसना नाल उस परमेश्वर दे नाम नू जप। खजूर ने अज आरंभता विच ही बख्शिश कीती, कहन लगे रसना उचरंत नामंग सरवणंग सुनंत शब्द अमृत है। खजूर कहते ने रसना नाल तू नाम नू उचार ते कन्ना नाल मालक मेर करे तू अमृत शब्द नू सुनी, क्योंकि शब्द अमृत है। कन्ना नाल सुनेगा ते चित विच वसेगा। ताई साहब ने बाणी विच कहा, कहन लगे ए सरवण मेरियो साचा सुनना नू पठाए, साचा सुनना नू पठाए शरीर लाए सुनो सत बाणी जित सुनी मन तन खरिया होवा रसना रस माणी। कहन लगे ओनू सुन के तेरी रसना नू भी रस आवेगा। तू जीबा नाल जप कन्ना नाल सुन। ते अगला बचन कीता नानक तिन शब्द बलिहारन। तन गुरु अर्जुन साहब कहिंदे ने फरमाउंदे ने उन्हां तों मैं कुर्बान जाना उन्हां तों बलिहार जाना। कौन कहन लगे जिन्ना ध्यान पार ब्रह्मण है। गुरमुखो जिन्ना दा ध्यान पार ब्रह्म दे चरणा विच जुड़ गया, जेड़े चित करके साईं दे चरणा विच जुड़ गए, गुरु अर्जुन साहब कहिंदे ने उन्हां तों कुर्बान जाने। रसना नाल नाम उचार दे होन, कन्ना नाल गुरु के अमृत शब्द नू सुन दे होन। ते साहब कहिंदे ने उन्हां गुरमुखां तों उन्हां संत जना तों उन्हां करनी वालियां तों कुर्बान जाना जिन्हां दा ध्यान मेरे मालक दे चरणा तों कदी दूर गया ही, जिन्हां दे ध्यान विच केवल साईं वसे है। ते सतगुरु ने ध्यान दी बड़ी गल कही। देखो कई बारी जदों असीं ध्यान दी गल करने हां ए मनमत नहीं, कोई भी चीज ऐसी नहीं जेड़ी ध्यान तो बिना सिद्ध हो सके। हर चीज दे लई ध्यान होना अत जरूरी है। ध्यान तो बिना एकाग्रता तो बिना जेड़ा अंदर दा टिकाओ ओ रहने नहीं। साहब ने अगे बचन कीते कहन लगे खब कूड़ावे कम। हब दा अर्थ करांगे सब सारे, कूड़ावे दा अर्थ है झूठे। पर किवें कहन लगे एक साई बाहरे, कहने जितने भी काम तू नाम तो बिना करने जे प्रभु दी याद नहीं ते गुरमुखा जितने भी काम ने सच जानी प्रभु दे नाम तो बिना सारे कूड़े। देखो कोई काम करिए साई दी याद विच आवे चाहे किरत कोई करदा होवे, एदा मतलब ए भी नहीं। हुण आपां कहांगे भी जेड़ी असी किरत करने आ ओह भी कूड़ी हो गई। दातार कहिंदे ने भी देख किरत ओह माड़ी होवेगी जिस विचो करते दी याद विसर जाएगी। जे करता याद आवे फिर ओह किरत माड़ी नहीं। हब कुड़ावे कम कूड़ा वे काम इकस साई बहरे एक साई दे नाम तो बिना फिर उन्हां नूं साहिब कहिंदे अवर काज तेरा किता नाकाम मिल साध संगत भज केवल नाम उन्हां कम्मां नूं कहिंदे ने कि जिन्नी नाम विसारिया बहु कर्म कमावै होर नानक जमपुर बद्दे मारिया जो सन्नी ऊपर चोर। सतगुरु ने मेहर कीती कि दुनिया दी किरत करन वाला कम कार करन वाला ਉਹ ਸਿੱਖ ਨਹੀਂ ਹੋ ਸਕਦਾ। ਸਤਿਗੁਰੂ ਮਿਹਰ ਕਰਨ ਗੁਰੂ ਸਾਹਿਬ ਦੇ ਤਾਂ ਪ੍ਰਚਾਰਕ ਵੀ ਇੰਨੇ ਕਿਰਤੀ ਸਨ। ਭਾਈ ਮਨਸੁਖ ਵਰਗਾ ਗੁਰਮੁਖ ਜਿਹਦੇ ਆਪਣੇ ਜਹਾਜ਼ ਚੱਲਦੇ ਨੇ ਤੇ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਸੀ ਕਿ ਭਾਈ ਮਨਸੁਖ ਜੇ ਇਹਨਾਂ ਦੀ ਕੋਈ ਸੰਗਤ ਕਰ ਲਏ ਤੇ ਖਿੰਡੇ ਕੋਈ ਮਨ ਜਿਹੜੇ ਨੇ ਉਹ ਵੀ ਟਿਕ ਜਾਂਦੇ ਨੇ। ਸਾਹਿਬ ਕਹਿੰਦੇ ਨੇ ਚਾਰ ਤਰ੍ਹਾਂ ਦੇ ਤੂੰ ਕੰਮ ਕਰਨੇ ਤੇ ਤੇਰੇ ਚਾਰੇ ਕੰਮਾਂ ਵਿਚ ਗੁਰੂ ਦੀ ਯਾਦ ਵੀ ਵਸ ਜਾਏ। ਤੇ ਚਾਰ ਤਰ੍ਹਾਂ ਦੇ ਕੰਮ ਪਹਿਲਾਂ ਪੁਰਾਤਨ ਕੀ ਸਨ? ਸਭ ਤੋਂ ਅਵਲ ਸੀ ਖੇਤੀ, ਕੋਈ ਕਰਦਾ ਸੀ ਵਪਾਰ, ਕੋਈ ਕਰਦਾ ਸੀ ਦੁਕਾਨਦਾਰੀ, ਕੋਈ ਸੱਜਣ ਕਰਦਾ ਸੀ ਚਾਕਰੀ। ਮੇਰੇ ਸਾਹਿਬ ਨੇ ਚਾਰੇ ਕੰਮਾਂ ਦਾ ਜ਼ਿਕਰ ਕਰਕੇ ਅੰਮ੍ਰਿਤ ਬਾਣੀ ਵਿਚ ਕਹਿ ਦਿੱਤਾ ਕਿ ਇਸ ਕਿਰਤ ਦੇ ਨਾਲ ਤੂੰ ਕਰਤੇ ਦੀ ਕੀਰਤੀ ਕਿਵੇਂ ਕਰਨੀ। ਜਦੋਂ ਸਾਹਿਬ ਦੇ ਬਚਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਬਚਨ ਪੜ੍ਹਨੇ ਆ, ਕਿਰਤ ਉਹਨਾਂ ਨੇ ਕੀਤੀ, ਹਲ ਉਹਨਾਂ ਨੇ ਵਾਇਆ, ਮੋਦੀ ਦੀ ਕਾਰ ਉਹਨਾਂ ਨੇ ਕੀਤੀ, ਤੇ ਸੱਚ ਜਾਣੋ ਉਹਨਾਂ ਨੇ ਅਸਲ ਵਿਚ ਕਿਰਤ ਕਰਕੇ ਦਰਸਾਇਆ ਸੀ ਕਿ ਗੁਰੂ ਕੇ ਸਿੱਖਾਂ ਕਿਤੇ ਤੇਰਾ ਸ਼ੰਕਾ ਨਾ ਰਹਿ, ਮੈਂ ਕੰਮ ਕਰਨਾ, ਰੱਬ ਮੈਨੂੰ ਚੇਤੇ ਨੇ। ਸਾਹਿਬ ਕਹਿੰਦੇ ਨੇ ਚੇਤੇ ਤਾਂ ਕਿਤੇ ਬੈਠ ਕੇ ਵੀ ਤੂੰ ਕਰ ਸਕਣਾ। ਦਾਤਾਰ ਨੇ ਚਾਰਾਂ ਦਾ ਜ਼ਿਕਰ ਸੋਰਠ ਰਾਗ ਵਿਚ ਕੀਤਾ ਤੇ ਫਰਮਾਉਣ ਲੱਗੇ ਜੇ ਤੂੰ ਵਾਹੀ ਕਰਨਾ ਫਿਰ ਗੁਰੂ ਕੇ ਸਿੱਖਾਂ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼ ਤੂੰ ਇਸ ਕਿਰਤ ਦੇ ਨਾਲ ਕਰਤੇ ਦੀ ਕੀਰਤੀ ਕਿਵੇਂ ਕਰ ਸਕਣਾ। ਜੇ ਮਨ ਨੂੰ ਖਾਲੀ ਦੀ ਤਰ੍ਹਾਂ ਉਦਮੀ ਬਣਾ ਲੈ, ਇਹ ਪਤਾ ਹੈ ਕਿ ਮੇਰਾ ਖੇਤ ਵੱਤ ਵਿਚ ਆਇਆ, ਮੈਂ ਉੱਠ ਕੇ ਸਵੇਰੇ ਸਵਖਤੇ ਖੇਤ ਨੂੰ ਜਾ ਕੇ ਵਾਹਣਾ ਤੇ ਖਾਲੀ ਨੂੰ ਪ੍ਰਭਾਤ ਵੇਲੇ ਦੀ ਨੀਂਦ ਨੀ ਕਦੀ ਸਤਾਏਗੀ, ਇਹ ਪਤਾ ਹੋਵੇ ਕਿ ਅੰਮ੍ਰਿਤ ਵੇਲੇ ਮੇਰੇ ਸਾਈਆਂ ਤੇਰੇ ਨਾਮ ਦੇ ਬੀਜ ਨੂੰ ਮੈਂ ਬੀਜਣਾ, ਵੱਤਰ ਦਾ ਵੇਲਾ ਆ ਗਿਆ। ਜੇ ਜ਼ਮੀਨ ਵੱਤ ਤੇ ਆਈ ਹੋਵੇ ਤੇ ਤੂੰ ਉਸ ਸਮੇਂ ਨੂੰ ਖੁੰਝਾਂਦਾ ਨਹੀਂ ਜਿੱਦਣ ਅੰਦਰ ਵੱਤ ਤੇ ਆਏ ਤੇ ਨਾਮ ਜਪਣ ਲੱਗਿਆ ਤੇਰਾ ਸਮਾਂ ਉਹ ਖੁੰਝੇਗਾ ਨਹੀਂ। ਜਿਸ ਤਰ੍ਹਾਂ ਹਲ ਵਾਹਣ ਦੀ ਤਰ੍ਹਾਂ ਉਦਮੀ ਏ, ਇਸੇ ਤਰ੍ਹਾਂ ਅੰਦਰ ਨਾਮ ਦਾ ਬੀਜ ਬੀਜਣ ਵੱਲੋਂ ਵੀ ਉਦਮੀ ਹੋ ਜਾ। ਇਹ ਕੀਤਾ ਹੋਇਆ ਕੰਮ ਫਿਰ ਪ੍ਰਵਾਨ ਹੋਵੇਗਾ। ਮਨ ਵਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨਖੇਤ ਨਾ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਫਿਰ ਹੋਵੇਗਾ। ਪਤਾ ਕਿ ਭਾਉ ਕਰਮ ਕਰ ਜਮਸੀ ਸੇ ਘਰ ਭਾਗਟ ਦੇਖ ਸਭ ਤੋਂ ਅਮੀਰ ਹੋ ਜਾਏਗਾ। ਜੇ ਖੇਤੀ ਦੇ ਨਾਲ ਤੂੰ ਇਹ ਵੀ ਕੰਮ ਕਰ ਲਵੇ, ਮੈਂ ਸੰਖੇਪ ਵਿਚ ਇਹਦੇ ਅਰਥ ਆਪ ਨੂੰ ਜ਼ਰੂਰ ਸਾਂਝੇ ਕਰ ਦੇਣਾ ਵਾ ਕਿ ਮਨ ਖਾਲੀ ਦੀ ਤਰ੍ਹਾਂ ਉਦਮੀ ਬਣਾ, ਜਿਹੜਾ ਉੱਚਾ ਆਚਰਣ ਹੈ ਇਹਨੂੰ ਵਾਹੀ ਵਾਲੇ ਔਜ਼ਾਰ ਬਣਾ ਲੈ। ਮਹਾਰਾਜ ਕਹਿੰਦੇ ਨੇ ਕਿ ਮਿਹਨਤ ਦਾ ਪਾਣੀ ਲਾਈ ਸਰੀਰ ਨੂੰ ਖੇਤ ਬਣਾ ਲਈ, ਰੱਬ ਮੇਰ ਕਰੇ ਸਰੀਰ ਦੇ ਖੇਤ ਵਿਚ ਨਾਮ ਦਾ ਬੀਜ ਬੀਜੀ, ਕਰਤੇ ਦਾ ਬੀਜ ਬੀਜੀ। ਤੇ ਜਦੋਂ ਕਰਤੇ ਦੇ ਨਾਮ ਦਾ ਬੀਜ ਬੀਜਦਾ ਨਾ, ਇੱਕ ਅਰਦਾਸ ਕਰੀ ਕਿ ਬੀਜ ਬੀਜ ਕੇ ਸੁਹਾਗਾ ਫੇਰਨਾ ਕਦੀ ਭੁੱਲੀ ਨਾ। ਬੜੇ ਪੁਰਾਣੇ ਆਪਣੇ ਸ਼ਬਦ ਨੇ ਪਿੰਡਾਂ ਵਾਲੇ, ਸੁਹਾਗਾ ਫੇਰਨਾ ਕਦੀ ਨਾ ਭੁੱਲੀ। ਤੇ ਜੇ ਤੂੰ ਇਹ ਬੀਜ ਦੇ ਕੇ ਛੱਟਾ ਦੇ ਕੇ ਇਹ ਕਹਿ ਮੈਂ ਸੁਹਾਗਾ ਨੀ ਫੇਰਨਾ, ਲੋਕ ਦੇਖਣ ਵੀ ਮੈਂ ਇੰਨਾ ਬੀਜ ਪਾਇਆ ਏਕੜ ਵਿਚ, ਕਹਿੰਦੇ ਨੇ ਦੁਨੀਆਂ ਨੂੰ ਨਾ ਦਿਖਾਈ। ਜੇ ਚੰਗੀ ਫਸਲ ਲੈਣੀ ਏ ਤੇ ਬੀਜ ਪਾ ਕੇ ਸੰਤੋਖ ਦਾ ਸਬਰ ਦਾ ਸੁਹਾਗਾ ਫੇਰ ਦੇ। ਇੱਥੇ ਸ਼ਬਦ ਸੰਤੋਖ ਕਿਉਂ ਵਰਤਿਆ ਕਿ ਨਾਮ ਬੀਜ ਸੰਤੋਖ ਸੁਹਾਗਾ, ਕਿ ਅੱਜ ਬੀਜ ਬੀਜਿਆ ਹੀ ਮਤ ਕਹਿ ਵੀ ਅੱਜ ਹੀ ਫਸਲ ਭਰਵੀ ਨਿਕਲੇ, ਕਦੀ ਸਬਰ ਦਾ ਸੁਹਾਗਾ ਫੇਰ ਕੇ ਰੱਖੀ ਤੇ ਜਿਤਨਾ ਕੁ ਬੀਜੇ ਇਹ ਬੀਜਿਆ ਹੋਇਆ ਕਦੀ ਅਜਾਈ ਨਹੀਂ ਜਾਏ। ਜੇ ਬੀਜੇ ਸਬਰ ਕਰ ਖਾਂ ਸੰਤੋਖ ਕਰਕੇ ਤੂੰ ਦੇਖ। ਤੇ ਮੈਂ ਕਹਿੰਦਾ ਜਿਹੜੇ ਸਬਰ ਵਾਲੇ ਬੈਠੇ ਨੇ, ਸਿਦਕ ਵਾਲੇ ਬੈਠੇ ਨੇ, ਬਾਬਾ ਬੁੱਢਣ ਸ਼ਾਹ ਕਿੰਨਾ ਕੁ ਸਬਰ ਕਿੰਨਾ ਕੁ ਸਿਦਕ। ਹਾਂ ਦਾਦਾ ਜੀ ਆਪਣੇ ਨਾਮ ਦੀ ਯਾਦ, ਆਪਣੀ ਮਿੱਠੀ ਯਾਦ ਕਿਤੇ ਦੇ ਦੇਣ ਫਿਰ ਸਬਰ ਦਾ ਫਲ ਪੱਕ ਜਾਂਦਾ, ਸਬਰ ਦੇ ਫਲ ਨੂੰ ਭਾਗ ਲੱਗਦੇ ਨੇ। ਗੁਰੂ ਨਾਨਕ ਸਾਹਿਬ ਪਹਿਲੇ ਜਾਮੇ ਮਿਲਦੇ ਪਏ ਨੇ, ਏਦੋਂ ਵੱਡੀ ਸਬਰ ਦੀ ਤਸਵੀਰ ਸਿੱਖੀ ਵਿੱਚ ਕਿਤੇ ਤੱਕਾਂਗੇ? ਕਿਤੇ ਕੋਈ ਗੁਰਮੁਖ ਪਿਆਰਿਓ ਪੜਿਆ ਸੁਣਿਆ ਹੋਵੇ ਵੀ ਗੁਰੂ ਨਾਨਕ ਸਾਹਿਬ ਇੱਕ ਵਾਰੀ ਕੀਰਤਪੁਰ ਸਾਹਿਬ ਆ ਕੇ ਬਾਬੇ ਬੁੱਢਣ ਸ਼ਾਹ ਨੂੰ ਮਿਲੇ ਨੇ, ਪਰਤ ਕੇ ਛੇਵੇਂ ਜਾਮੇ ਤੱਕ ਗੁਰੂ ਦੇ ਦੀਦਾਰ ਸਰੀਰਕ ਤੌਰ ਤੇ ਨਹੀਂ? ਆਖਿਰ ਕਿਹੜੀ ਦਾਤ ਮੇਰੇ ਬਾਬਾ ਜੀ ਦੇ ਗਏ, ਕਿਹੜੀ ਰਹਿਮਤ ਉਸ ਪੀਰ ਤੇ ਕਰ ਗਏ ਕਿ ਕਿਤਨਾ ਸਮਾਂ ਅਡੋਲਤਾ ਨਾਲ ਬੈਠਾ ਰਿਹਾ ਤੇ ਇਹੋ ਜਿਹਾ ਸਬਰ ਦਾ ਫਲ ਪੱਕਿਆ ਕਿ ਗੁਰੂ ਨੇ ਆਪ ਆਵਾਜ਼ ਮਾਰ ਕੇ ਕਿਹਾ ਬਾਬਾ ਮੇਰਾ ਦੁੱਧ। ਦੇਖੋ ਸਬਰ ਹੈ ਉਹ ਸਿਦਕ ਹੈ, ਨਾਮ ਨੂੰ ਬੀਜ ਤੇ ਸਬਰ ਦਾ ਸੰਤੋਖ ਦਾ ਸੁਹਾਗਾ ਫੇਰ ਦੇ। ਇਹੀ ਕਾਰਨ ਕਿ ਪਰਮਾਰਥ ਵਿੱਚ ਕਾਹਲੀ ਨਹੀਂ। ਕੱਲ ਵੈਸੇ ਅੱਗੇ ਸ਼ਬਦ ਆਉਣਾ ਕਿ ਜਿੰਨੀ ਦੇਰ ਤੱਕ ਸਮਾਂ ਨਾ ਬਣੇ ਭਾਗ ਨਹੀਂ ਲੱਗਦੇ ਹੁੰਦੇ। ਬਾਬਾ ਜੀ ਕਹਿਣ ਲੱਗੇ ਕਿ ਨਾਮ ਬੀਜ ਸੰਤੋਖ ਸੁਹਾਗਾ ਤੇ ਜਪ ਸਾਹਿਬ ਦੀ ਬਾਣੀ ਜਪਜੀ ਸਾਹਿਬ ਵਿੱਚ ਕਹਿਣ ਲੱਗੇ ਕਿ ਜਤ ਪਹਾਰਾ ਧੀਰੇ ਸੁਣਿਆਰ। ਸਬਰ ਦਾ ਸੰਤੋਖ ਦਾ ਸੁਹਾਗਾ ਜੇ ਚੰਗੇ ਗਹਿਣੇ ਬਣਾਣੇ ਨੀ ਤੇ ਧੀਰਜ ਇੱਕ ਸੋਨੇ ਕਰਨ ਵਾਲੇ ਦੀ ਤਰ੍ਹਾਂ ਰੱਖੀ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਪਿਆਰਿਆ ਫਿਰ ਦੇਖ ਜੇ ਤੂੰ ਉਸ ਫਸਲ ਨੂੰ ਬਚਾਉਣਾ ਹੈ ਨਾ ਤੇ ਉਸ ਫਸਲ ਦੇ ਚਾਰ ਚੁਫੇਰੇ ਕੰਡਿਆਂ ਦੀ ਵਾੜ ਨਹੀਂ ਚਾਹੀਦੀ। ਕਿਉਂਕਿ ਆਪਾਂ ਜਦੋਂ ਫਸਲ ਬੀਜਨੇ ਆ ਤੇ ਪਹਿਲਾਂ ਵਾੜ ਕਰਦੇ ਸਨ, ਨਿਮਰਤਾ ਦੀ ਵਾੜ ਵਾਲੀਆਂ ਫਸਲਾਂ ਕਦੀ ਵੀ ਨਹੀਂ ਉੱਜੜਦੀਆਂ ਹੁੰਦੀਆਂ, ਉਹਨਾਂ ਨੂੰ ਭਾਗ ਲੱਗਦੇ ਨੇ। ਰਸਨਾ ਨਾਲ ਜਪ ਮੈਂ ਅਰਜ਼ ਕਰ ਰਿਹਾ ਸਾਂ ਇਸ ਤੁਕ ਦੇ ਕਿ ਖੱਬ ਕੂੜਾਵੇ ਕੂੜਾਵੇ ਕੰਮ, ਪਰ ਉਹ ਕੰਮ ਸਫਲ ਨੇ ਜਿੰਨਾ ਵੀ ਸਾਈ ਚੇਤੇ ਆਵੇ। ਰੱਖ ਗਰੀਬੀ ਵੇਸ ਭਾਓ ਕਰਮ ਕਰ ਜਮਸੀ ਸੇ ਕਰ ਭਾਗਤ ਦੇਖ। ਮਹਾਰਾਜ ਜੇ ਕੋਈ ਦੁਕਾਨਦਾਰ ਹੋਵੇ ਤੇ ਕੀ ਦੁਕਾਨਦਾਰ ਕਿਰਤ ਕਰ ਸਕਦਾ? ਤੇ ਗੁਰਮੁਖੋ ਬਾਬੇ ਨਾਨਕ ਸਤਿਗੁਰੂ ਦੇ ਸਿੱਖ ਹਲ ਵਾਹਣ ਵਾਲੇ ਵੀ ਸਨ, ਬਾਬਾ ਜੀ ਦੇ ਵੇਲੇ ਦੇ ਸਿੱਖ ਦੁਕਾਨ ਕਰਨ ਵਾਲੇ ਵੀ ਨੇ, ਬਾਬਾ ਜੀ ਦੇ ਸਿੱਖ ਵਪਾਰੀ ਵੀ ਨੇ, ਬਾਬਾ ਜੀ ਦੇ ਸਿੱਖ ਚਾਕਰੀ ਕਰਨ ਵਾਲੇ ਨੇ। ਕਿ ਭਾਈ ਤਲੋਕੇ ਵਰਗੇ ਗੁਰੂ ਨਾਨਕ ਸਾਹਿਬ ਦੇ ਸਿੱਖ ਨਹੀਂ ਕਿ ਜਿਹੜੇ ਫੌਜ ਵਿੱਚ ਨੌਕਰੀ ਪੈ ਕਰਦੇ ਨੇ ਹਕੂਮਤ ਦੀ ਤੇ ਚਾਕਰੀ ਦੇ ਨਾਲ ਬਾਬੇ ਦੀ ਚਾਕਰੀ ਅੰਦਰੋਂ ਨਹੀਂ ਛੱਡੀ ਤੇ ਮੇਰੇ ਦਾਤੇ ਨੇ ਉਹਦੀ ਪੱਤ ਨਹੀਂ ਟਿਕਾਈ? ਕਿ ਗੁਰਮਖੋ ਅਨੇਕਾਂ ਸਿੱਖ ਐਸੇ ਨੇ ਮਹਾਰਾਜ ਜੇ ਕੋਈ ਦੁਕਾਨ ਕਰੇ, ਕਦੀ ਦੁਕਾਨ ਕਰਨ ਦਾ ਵਲ ਪੁੱਛੀਏ ਭਾਈ ਬੰਨੋ ਤੋਂ। ਮੇਰੇ ਗੁਰੂ ਅਰਜਨ ਸਾਹਿਬ ਨੇ ਬੜੀ ਕਿਰਪਾ ਕੀਤੀ ਭਾਈ ਬੰਨੋ ਤੇ, ਇੰਨੀ ਵੱਡੀ ਪਦਵੀ ਦਿੱਤੀ ਦਰਬਾਰ ਸਾਹਿਬ ਤੋਂ ਬਾਅਦ। ਕਹਿਣ ਲੱਗੇ ਬੰਨ ਤੋਂ ਬਾਅਦ ਖਮਰਾ ਪ੍ਰੋਤ ਭਾਈ ਬੰਨੋ ਸਭ ਸੰਗਤ ਸਤਿਕਰ ਮੰਨੋ। ਇੰਨਾ ਭਾਵਨਾ ਵਾਲਾ ਦੁਕਾਨਦਾਰ ਇੰਨਾ ਕਿ ਹਜ਼ਾਰਾਂ ਰੁਪਈਆਂ ਦਾ ਰੋਜ਼ ਦਾ ਉਹਦਾ ਘਿਓ ਦਾ ਬਿਜ਼ਨਸ ਹੈ, ਉਸ ਵੇਲੇ ਇੰਨਾ ਰੁਪਈਆ ਕਮਾਉਂਦਾ ਹੈ ਤੇ ਇੱਕ ਪਲੀ ਇੱਕ ਟਕਾ ਨਾ ਕਿਸੇ ਤੋਂ ਜ਼ਿਆਦਾ ਲੈਂਦਾ, ਨਾ ਘੱਟ ਤੋਲਦਾ, ਨਾ ਵੱਧ ਲੈਂਦਾ। ਤੇ ਜਦੋਂ ਸਿੱਖ ਆ ਕੇ ਕਹਿੰਦਾ ਵੀ ਮੈਂ ਇਸ਼ਨਾਨ ਕਰਨਾ ਪਰ ਕਰਨਾ ਘਿਓ ਨਾਲ ਹੈ, ਉਹ ਘਿਓ ਦੇ ਕੁੱਪੇ ਇੱਕੋ ਦਮ ਫੱਟੇ ਤੇ ਰੋੜ ਦਿੰਦਾ। ਉਹ ਪੁੱਛਦਾ ਹੱਥ ਫੜ ਕੇ ਕਿ ਉਦੋਂ ਤਾਂ ਘਿਓ ਦੁਕਾਨ ਤੇ ਇੱਕ ਬੂੰਦ ਕਿਸੇ ਨੂੰ ਵੱਧ ਨਹੀਂ ਦਿੰਦਾ ਤੇ ਇੰਨਾ ਘਿਓ ਤੂੰ ਰੋੜ ਦਿੱਤਾ ਫੱਟੇ ਦੇ ਉੱਤੇ ਕਿਉਂ? ਅੱਗੋ ਹੱਸ ਕੇ ਕਹਿੰਦਾ ਉਹ ਮੇਰੀ ਕਿਰਤ ਸੀ, ਇਹ ਮੇਰੇ ਬਾਬੇ ਦੀ ਕੀਰਤੀ ਹੈ, ਉਹ ਮੇਰਾ ਧੰਦਾ ਸੀ ਤੇ ਸੱਚ ਜਾਣੀ ਸਿੱਖਾ ਤੂੰ ਆ ਗਏ, ਇਹ ਮੇਰਾ ਆਪਣਾ ਧਰਮ ਹੈ, ਮੈਂ ਧਰਮ ਨੂੰ ਪਾਲਣ ਤੁਰਿਆ ਵਾ। ਕੀ ਇਹੋ ਜਿਹੀ ਕਿਰਤ ਮੇਰੇ ਸਾਈ ਨੂੰ ਪਰਵਾਨ ਨਹੀਂ? ਇਹੋ ਜਿਹੀ ਕਿਰਤ ਨੂੰ ਵੇਖ ਕੇ ਕਿਹਾ ਸੀ ਕਾਲ ਖਾਏ ਕਿ ਚੱਥੋਂ ਦੇ ਨਾਨਕ ਰਹਾ ਪਛਾਣੈ ਸ਼ੇ। ਧਿਆਨ ਦਿਆ ਜੀ ਜਿਹੜੀ ਅਰਜ਼ ਕਰ ਰਿਹਾ, ਮਹਾਰਾਜ ਜੇ ਕੋਈ ਦੁਕਾਨਦਾਰੀ ਕਰੇ, ਕਹਿਣ ਲੱਗੇ ਖਾਣ ਹੱਟ ਕਰ ਆਰ ਜਾ ਸੱਚ ਨਾਮ ਕਰ ਵੱਥ। ਉਹ ਪਿਆਰਿਆ ਆਪਣੀ ਉਮਰ ਨੂੰ ਹੀ ਦੁਕਾਨ ਬਣਾ ਲੈ, ਜਿਹੜੀ ਦਿਨ ਦਿਨ ਕਰਕੇ ਘੱਟਦੀ ਪਈ ਏ ਉਮਰ ਨੂੰ ਦੁਕਾਨ ਬਣਾ ਤੇ ਇਸ ਦੁਕਾਨ ਵਿੱਚ ਸੱਚੇ ਨਾਮ ਦੀ ਵੱਥ ਪਾ ਦੇ, ਪੂੰਜੀ ਪਾ ਦੇ। ਹਾਣ ਅੱਟ ਕਰ ਆਰ ਜਾ ਸੱਚ ਨਾਮ ਕਰ ਵੱਥ। ਤੇ ਬਾਬਾ ਜੀ ਭਾਂਡੇ ਕਿਹੜੇ ਲਿਆਵਾ? ਕਹਿੰਦੇ ਨੇ ਜਿਹੜੇ ਸੁਰਤ ਦੇ ਭਾਂਡੇ ਵਿੱਚ ਦੁਨੀਆਂ ਦੀਆਂ ਗੱਲਾਂ ਪਾਈਆਂ ਨੇ ਨਾ ਉਹਨੂੰ ਖਾਲੀ ਕਰਕੇ ਵਿੱਚ ਨਾਮ ਪਾਇਆ ਕਰ। ਭਾਂਡਾ ਤਾਂ ਤੈਨੂੰ ਮਿਲ ਗਿਆ ਜਨਮ ਵੇਲੇ, ਸੁਰਤ ਇੱਕ ਭਾਂਡਾ, ਸੁਰਤ ਸੋਚ ਕਰ ਭਾਣ ਸਾਲ ਤਿਸ ਵਿੱਚ ਤਿਸ ਨੂੰ ਰੱਖ। ਤੇ ਜਦੋਂ ਕੋਈ ਦੁਕਾਨ ਅੱਗੇ ਗਾਹਕ ਆਵੇ ਤੇ ਬੈਠਾ ਗੱਦੀ ਤੇ ਜਿਹੜਾ ਦੁਕਾਨਦਾਰ ਏ ਉਹ ਪ੍ਰਸੰਨ ਹੁੰਦਾ ਹੈ। ਕਹਿੰਦੇ ਨੇ ਜਦੋਂ ਕਿਤੇ ਬੰਦਗੀ ਕਰਨ ਵਾਲਾ ਤੈਨੂੰ ਮਿਲ ਜਾਏ ਤੇ ਉਹਨੂੰ ਵੇਖ ਕੇ ਇੰਜ ਖਿੜ ਜੇ ਜਿਵੇਂ ਗਾਹਕ ਨੂੰ ਵੇਖ ਕੇ ਸ਼ਾਹੂਕਾਰ ਖਿੜ ਜਾਂਦਾ। ਸਾਹਿਬ ਨੇ ਸ਼ਬਦ ਵਰਤੇ ਹਣ ਹੱਟ ਕਰ ਆਰ ਜਾ ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਣ ਸਲ ਤਿਸ ਵਿੱਚ ਤਿਸ ਨੂੰ ਰੱਖ। ਵਣ ਜਾ ਰਿਹਾ ਸ਼ੋ ਵਣਜ ਕਰ ਲੈ ਲਾਹਾ ਮਨ ਹੱਸ। ते महाराज जे व्यापार करना होवे कहन लगे फिर एदे विच व्यापार नाम दा भी कर लई। महाराज ओ किवें होवेगा शब्द वरते सुन शास्त्र सौदागरी सत घोड़े लै चल खर्च बन चंगियाईयां मत मन जाने कल निरंकार के देश जाहे ता सुख लहे महल साईं दे घर भी जाएगा। जे दाता नौकरी करदे होइए किन्ने लाए चित कर चातरी चाकरी मन नाम कर कम बन बदियां कर तामनी कह लगे ता को आखे धन प्यारे ता तू तमता जोग होवेगा जे चित ला के चाकरी करे। खजूर किन्ने एक नाम तो बिना सारे काम कूड़े ने ते की कदी किसे दे नाल ओ काम निभे हां काम रह जांदे ने काम करन वाला जिहड़ा ओ खप जांदा है। सब किन्ने के प्यारिया हक कुड़ावे काम इक साईं बाहरे इक साईं तो बिना पर नाल बचन कीता नानक सेई धन उन्हां नूं धनता जो कहिए उन्हां नूं भागां वाले कहिए किन्हां नूं जिन्ना पिरहड़ी सच छू जेड़े किरत करदे भी सच नूं प्यार करदे ने उन्हां नूं धन कहिए जिन्हां नूं साईं कदी प्यारा भुलदा नहीं ते की उन्हां नूं धनता जो कहण विच कोई खर्ज है। जेड़े सच नाल जुड़े ने ना जे आपां कह भी देंगे भी असीं नहीं कहना गुरमुखो जिदे नाल जुड़े ने जिड्डा वड्डा ओ आप है ना इन्ना वड्डा ओ जपण वालिया नूं आप ही कर लैंदा है। कि साडे कहण दे नाल जे कहिए भी असीं नहीं कहना भी वह जेड़े वड्डे दी जे उन्हां दी गल करांगे ए देह दी पूजा गुरमुखो कदी दपो इस इन्हां बचना दे गलत अर्थ ना करिए जेड़ा सच नाल जुड़िया है। बाबे रविदास जी नूं खुद पुछो खां उन्हां ने बाणी विच इक बचन कहा कहिंदे ने दाता हम नीच हां मैं अर्ज कर रहा असीं नीच हां पर तेरी कृपा नाल इक माण हो गया है तुसीं मेहर कीती तेरे चरणा भी जुड़ के साडे वर्गे नीवियां नूं भी तूचियां कर दिता है। उन्होंने खुदे बचन कहे तुम चंदन खम इरंड बापड़े देखो की ओ धनता जोग नहीं जेड़े सत नाल जुड़े ने तुम चंदन खम इरंड बापड़े संग तुम्हारे बासा मेरे दाता जी नीच रूख ते ऊच पै गए तुसी नीवे तूचिया कर दिता हालांकि बाणी विच कहे भी जेड़ा उच्चा चढ़ेगा डिगेगा। आपां पढ़ने आ ना कि उच्चा चढ़े सो पवै प्याला प्याला जेड़ा उच्चे चढ़े डिगदा ओदे उच्चे दे अर्थ ने अहंकार विच उच्चे होना ते इत्थे उच्चे दे अर्थ ने रूहानियत दियां मंजिलां तय कर लैणियां। किवें उच्चे हो गए खुणगड़ी तो के कहिंदे मेरे दाता तुम चंदन खम इरंड बापड़े संग तुम्हारे बासा तुसी कृपा कर दिती नीच रूख ते ऊच पै है गंध सुगंध निवासा तुसी मेहर करके साडे नीवियां विच नाम दी सुगंधी भर दिती ते प्यारियो जेड़ा नाम ने विच जुड़ गया है ना एक दिन नामी दे चरणा विच ओदा रूप जरूर होवेगा। मेरे गुरु अर्जुन साहिब कहिंदे ने सिखा पर ये गल वखरी के कोई इहदे अर्थां दी दुरवरतों कर लै पता क्यों सी अजकल जो गल चलदी है हुण लाया होवे दुकान उत्ते बोर्ड किसे सोहनी चीज दा लाया होवे भी इत्थे रेशम दे कपड़े मिलदे ने ते अंदर धरियां हुण लीरां ते लोकी फिर कहिंदे ने आ जिहड़ा बोर्ड लाया ई घटो घट इहदी लज्जिया कर बोर्ड बड़ा कीमती है पल्ले तेरे कुछ भी ने। जदों असीं अपने नाल तखलस अपने नाल शब्द वड्डे वड्डे परमार्थ दे जोड़ने आ ते अंदरों खुदू दियां लीरां दी तरह निकलदा उदों फिर कई वारी उहनां पवित्र शब्दां तों भी लोग नफरत करन लग पैंदे हकीकत इह है। पर जिहड़ा अंदरों जुड़िया है तन गुरु अर्जुन साहिब कहिंदे उहनूं धन कहीं कि नानक सेई धन उह धनता जोग ने किहड़े उत्तों पर करना भुल्लिओ जिन्हां रसना नाल जपिआ है जिन्हां कन्नां नाल सुणिआ है जिन्हां ने अपने मालक नूं ध्यान विच टिका लिया है। साहिब कहिण लगे नानक सेई धन जिन्हां पिरहड़ी सच छिओ अगे वे पौड़ी। दातार कहिंदे ने बख्शिश करदे ने सत बलिहारी तिन्हां जे सुनते हर कथा कहिंदे ने मैं उन्हां तों कुरबान जावां जिहड़े खरी दी कथा सुनदे ने। गुरमुखो कहना बहुत सौखा जे सुनना बड़ा मुश्किल जे यही कारण के बोलन वालियां दे वक्तियां दे खेतर विच मैं अपनी गल विच अर्ज कर रहा जिस बंदे नूं बोलन दा चस्का पै जाए ना उहदे वास्ते सुनना बड़ा मुश्किल हो जांदा है सुन नहीं सकदा ओ केवल बोल सकदा है। हजूर कहिंदे ने ओ भागां वाले ने ਜਿਨ੍ਹਾਂ ਨੂੰ ਰੱਬ ਨੇ ਸਰੋਤ ਦੀ ਦਾਤ ਦੇ ਦਿੱਤੀ, ਜਿਨ੍ਹਾਂ ਨੂੰ ਸੁਣ ਦੀ ਦਾਤ ਦਿੱਤੀ, ਤੇ ਜਿਹੜੇ ਧਿਆਨ ਨਾਲ ਸੁਣਦੇ ਨੇ, ਤੇ ਸੁਣਦੇ ਕੀ ਨੇ ਪਿਆਰੇ, ਉਹ ਖਰੀ ਦੀ ਕਥਾ, ਤੇ ਕਥਾ ਉਹ ਜਿਹਦੇ ਵਿੱਚ ਮੇਰੇ ਮਾਲਕ ਦੀਆਂ ਸਿਫਤਾਂ ਹੋਣ। ਹਾਂ, ਕਥਾ ਕਹਿਣਾ ਸੌਖਾ ਹੈ, ਕਥਾ ਹਰੀ ਦੀ ਉਹ ਵੇ ਕਿ ਕਥਾ ਹੀ ਸਿਮਰਨ ਬਣ ਜਾਏ, ਕੀਰਤਨ ਉਹ ਹੈ ਕਿ ਕੀਰਤਨ ਹੀ ਸਿਮਰਨ ਬਣ ਜਾਏ। ਕਦੀ ਕਥਾ ਕੀਤੀ ਬਾਬੇ ਬੁੱਢੇ ਨੇ, ਸੁਣਨ ਵਾਲਿਆਂ ਦੇ ਅੰਦਰ ਨੂੰ ਟਿਕਾ ਮਿਲੇ, ਕਥਾ ਕੀਤੀ ਭਾਈ ਗੁਰਦਾਸ ਨੇ, ਸੁਣਨ ਵਾਲਿਆਂ ਦੇ ਅੰਦਰ ਬਦਲ ਗਏ, ਤੇ ਇੱਕ ਗੁਰਮੁਖ ਮਹਾਂਪੁਰਸ਼ ਨੇ ਬਚਨ ਕਹੇ ਸਨ, ਕਹਿੰਦੇ ਨੇ ਕਥਾ ਕੀਤੀ ਸੀ ਇੱਕ ਦਿਨ ਮੇਰੇ ਦਾਤੇ ਨੇ, ਗੁਰੂ ਕਲਗੀਧਰ ਸਵਾਮੀ ਨੇ, ਮੌਖਿਕ ਬਚਨ ਸੁਣੇ ਨੇ, ਲਿਖਤ ਕੋਈ ਨਹੀਂ, ਕਿਉਂਕਿ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਸੀਨਾ ਬਸੀਨਾ ਕਈ ਮਹਾਂਪੁਰਸ਼ ਸੰਪਰਦਾਵਾਂ ਵਿੱਚ ਮਿਲਦੀਆਂ ਨੇ, ਲਿਖਣ ਵਿੱਚ ਉਹ ਕਈ ਵਾਰੀ ਨਹੀਂ ਆਉਂਦੀਆਂ। ਬੁੱਧੀ ਦੇ ਤਲ ਤੇ ਜੀਣ ਵਾਲੇ ਕਈ ਵਾਰੀ ਉਹਨਾਂ ਗੱਲਾਂ ਤੇ ਕਟਾਕਸ਼ ਵੀ ਕਰਦੇ ਨੇ। ਕਹਿੰਦੇ ਨੇ ਬੈਠੇ ਸਨ, ਗੱਲ ਉਹਨਾਂ ਨੇ ਤਾਰਾਗੜ ਕਿਲੇ ਦੀ ਸੁਣਾਈ ਸੀ ਕਿ ਅੰਮ੍ਰਿਤ ਆਨੰਦਪੁਰ ਸਾਹਿਬ ਦੀ ਧਰਤੀ, ਹਜ਼ੂਰ ਬੈਠੇ ਨੇ ਮੇਰੇ ਕਲਗੀਧਰ ਸੱਚੇ ਪਾਤਸ਼ਾਹ, ਕੇਵਲ ਕਲਗੀ ਬਾਜਾਂ ਵਾਲੇ ਹੀ ਨਹੀਂ, ਇਹ ਤਾਂ ਬਾਜਮੁਖੀ ਦੇਖ ਸੀ, ਅੰਦਰ ਸ਼ਾਹਾਂ ਦੇ ਸੁਲਤਾਨ ਸਨ, ਅੰਦਰੋਂ ਰੂਹਾਨੀਅਤ ਦੇ ਪਾਤਸ਼ਾਹ ਨੇ, ਅੰਦਰੋਂ ਰਹਿਮਤਾਂ ਦੇ ਖਜ਼ਾਨੇ ਤੇ ਆਪ ਮਾਲਕ ਨੇ, ਤੇ ਜਿਹੜਾ ਪਿਓ ਦਾਦੇ ਦਾ ਖਜ਼ਾਨਾ ਸੀ ਰੋਜ਼ ਢੂੰਡਨੇ ਆ ਪੜ੍ਹਨੇ ਆ, ਉਹ ਖਜ਼ਾਨਾ ਉਹਨਾਂ ਦੇ ਅੰਦਰ ਏ। ਤੇ ਜਦੋਂ ਲੋੜ ਪੈਂਦੀ ਏ, ਕੋਈ ਤਰਕ ਵਾਲਾ ਕਹਿੰਦਾ ਹੈ ਕਿ ਜੇ ਗੁਰੂ ਏ ਤੇ ਖੁਦ ਪਾਣੀ ਉਚਾਰ ਲੈ, ਉਸ ਖਜ਼ਾਨੇ ਦੇ ਮਾਲਕ ਨੇ ਅੰਦਰ ਦਾ ਖਜ਼ਾਨਾ ਖੋਲ ਕੇ ਭਾਈ ਮਨੀ ਸਿੰਘ ਤੋਂ ਪੂਰੇ ਦੇ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਾ ਦਿੱਤੀ ਸੀ। ਅੰਦਰ ਦੇ ਖਜ਼ਾਨੇ ਦੇ ਮਾਲਕ ਨੇ, ਸੁਲਤਾਨਾਂ ਦੇ ਸ਼ਾਹ ਨੇ ਬੈਠੇ ਨੇ। ਉਹ ਗੁਰਮੁਖ ਕਹਿੰਦੇ ਨੇ ਬੈਠਿਆਂ ਭਾਵਨਾ ਵਾਲੇ ਸਿੱਖ ਕੋਲ ਬੈਠੇ ਸਨ, ਤੇ ਜਿਹਦੀਆਂ ਗੱਲਾਂ ਕਰੀਏ ਨਾ ਉਹਦੇ ਗੁਣ ਅੰਦਰ ਵਸ ਜਾਂਦੇ ਨੇ, ਜਿਹਦੀਆਂ ਗੱਲਾਂ ਕਰੀਏ ਉਹਦੇ ਰਾਤ ਨੂੰ ਸੁਪਨੇ ਆਉਂਦੇ ਨੇ, ਜਿਹਦੀਆਂ ਗੱਲਾਂ ਕਰੀਏ ਉਹਦੇ ਆਚਰਣ ਤੋਂ ਸਾਨੂੰ ਸੇਧ ਮਿਲਦੀ ਏ। ਬੈਠਿਆਂ ਤਾਰਾਗੜ ਦੀ ਗੱਲ, ਕਿਲੇ ਦੀ, ਤਾਰਾਗੜ ਕਿਲਾ ਜੋ ਆਨੰਦਪੁਰ ਸਾਹਿਬ, ਉਹਨਾਂ ਗੁਰਮੁਖਾਂ ਦੱਸਿਆ, ਕਹਿੰਦੇ ਨੇ ਵੀ ਗੱਲ ਸ਼ੁਰੂ ਹੋ ਗਈ ਸਤਿਗੁਰੂ ਕਿ ਸ਼ਬਦ ਦੀ ਕਥਾ, ਕਿਰਪਾ ਕਰਕੇ ਬਚਨ ਦੀ ਕਥਾ, ਤੇ ਗੁਰਮੁਖੋ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਇਹ ਨੇਮ ਚੱਲਿਆ ਸੀ ਕਿ ਸ਼ਾਮ ਵੇਲੇ ਜਦੋਂ ਸਿੱਖ ਕੰਮ ਕਾਰ ਤੋਂ ਵਿਹਲੇ ਹੁੰਦੇ ਸਨ ਨਾ, ਫਿਰ ਸਤਿਗੁਰੂ ਦੇ ਚਰਨਾਂ ਵਿੱਚ ਜਿਵੇਂ ਇੱਕ ਪਿਤਾ ਦੇ ਕੋਲ ਉਹਦੇ ਪੁੱਤਰ ਆ ਕੇ ਰਾਤ ਨੂੰ ਬਹਿੰਦੇ ਨੇ, ਕਿਤੇ ਸਾਡਾ ਇਹ ਕਲਚਰ, ਸਾਡੀ ਸਭਿਅਤਾ ਸੀ ਕਿ ਸ਼ਾਮ ਨੂੰ ਪੁੱਤਰ, ਭਾਵੇਂ ਬਾਪ 100 ਸਾਲ ਦਾ, ਪੁੱਤਰ ਦੀ ਉਮਰ 65 ਸਾਲ ਦੀ ਏ, ਤੇ ਸ਼ਾਮ ਨੂੰ ਉਹਨੇ ਸੌਣ ਤੋਂ ਪਹਿਲਾਂ ਬਾਪ ਦੀ ਪਵਾਂਦੀ ਜਾ ਕੇ ਜ਼ਰੂਰ ਬਹਿਣਾ, ਬਾਪੂ ਨਾਲ ਆਪਣੇ ਦਿਨ ਦੀ ਗੱਲਬਾਤ ਸਾਂਝੀ ਕਰਨੀ। ਤੇ ਸਿੱਖ ਜਿਹੜੇ ਸਨ, ਜਦੋਂ ਮੇਰੇ ਹਜ਼ੂਰ ਕਿਰਪਾਲੂ ਸ਼ਾਮ ਦੇ ਵੇਲੇ ਆਸਣ ਤੇ ਬਹਿਣਾ, ਤੇ ਸਿੱਖਾਂ ਨੇ ਮੇਰੇ ਦਾਤਾਰ ਦੇ ਚਰਨਾਂ ਵਿੱਚ ਪੁੱਤਰਾਂ ਦੀ ਤਰ੍ਹਾਂ ਬਹਿਣਾ, ਤੇ ਗੁਰੂ ਸਾਹਿਬ ਦੀ ਨਜ਼ਰ ਵਿੱਚ ਕੋਈ ਦੂਈ ਥੋੜਾ ਸੀ ਕਿ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਆ ਕੇ ਬਹਿਣਗੇ। ਨਹੀਂ, ਇਸ ਘਰ ਦੇ ਤਾਂ ਬੂਹੇ ਇੰਨੇ ਖੁੱਲੇ ਸਨ ਕਿ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ, ਪੁੱਤਾਂ, ਭਾਈਆਂ, ਇੱਥੇ ਇੰਨੀ ਕਿਰਪਾ ਸੀ ਕਿ 100 ਸਿੱਖ ਸਖਾਂ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਬੈਠੇ। ਤੇ ਭਾਈ ਗੁਰਦਾਸ ਕਹਿੰਦੇ ਨੇ ਫਿਰ ਉੱਥੇ ਗੱਲ ਪਤਾ ਕੀ ਚੱਲਦੀ ਸੀ ਕਿ ਬਾਣੀ ਮੁੱਖੋਂ ਉਚਾਰੀਏ, ਪਹਿਲੀ ਵਾਰ ਦੀ ਪੌੜੀ ਏ ਕਿ ਕਰਤਾਰਪੁਰ ਸ਼ਾਮ ਨੂੰ ਕੀ ਹੁੰਦਾ ਸੀ ਜਦੋਂ ਹਜ਼ੂਰ ਬਹਿੰਦੇ ਸਨ, ਬਾਣੀ ਮੁੱਖੋਂ ਉਚਾਰੀਏ, ਹੋਏ ਰੁਸ਼ਨਾਈ ਮਿਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ, ਅਨੰਦ ਸ਼ਬਦ ਉੱਠੇ ਤੁਨਕਾਰਾਂ, ਗਿਆਨ ਗੋਸ਼ਟ ਉੱਥੇ ਰੱਬ ਦੇ ਨਾਮ ਦੀ ਚਰਚਾ, ਸ਼ਬਦ ਦੀ ਚਰਚਾ। ਤੇ ਗੁਰਮੁਖੋ ਉਸ ਵੇਲੇ ਹੁੰਦਾ ਕੀ ਸੀ, ਜਿਹੜੇ ਸ਼ਬਦ ਸੁਣਦੇ ਸਨ, ਭਾਈ ਗੁਰਦਾਸ ਕਹਿੰਦੇ ਨੇ ਬਾਬਾ ਜੀ ਇੱਕ ਵਾਰੀ ਸ਼ਬਦ ਗਾਇਨ ਕਰਦੇ ਸਨ ਤੇ ਸੁਣਨ ਵਾਲਿਆਂ ਦੇ ਅੰਦਰ ਅਨਹਦ ਨਾਦ ਵੱਜਣ ਲੱਗ ਪੈਂਦਾ ਸੀ। ਇਹ ਭਾਈ ਸਾਹਿਬ ਦੇ ਬਚਨ ਨੇ ਕਿ ਗਿਆਨ ਗੋਸ਼ਟ ਚਰਚਾ ਸਦਾ, ਅਨੰਦ ਸ਼ਬਦ ਉੱਠੇ ਤੁਨਕਾਰਾ। ਮੇਰੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਬੈਠੇ ਸੱਜਣ, ਗੱਲ ਚੱਲੀ ਸ਼ਬਦ ਦੀ ਕਥਾ ਦੀ, ਤੇ ਸ਼ਬਦ ਦੀ ਕਥਾ ਕਿਹੜੀ ਕੀਤੀ ਕਿ ਜਹਿ ਜਹਿ ਪੇਖੋਂ ਤੈ ਹਜ਼ੂਰ, ਦੂਰ ਕਤਹੋ ਨਾ ਜਾਈ, ਰੱਬ ਰਿਹਾ ਸਰਬਤਰ ਮੈਂ, ਮਨ ਸਦਾ ਧਿਆਈ, ਈਤ ਊਤ ਨੀ ਬੀਛੜੈ, ਸੋ ਸੰਗੀ ਗਣੀਐ, ਬਿਨਸ ਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਨੀਐ,
प्रतपालय अप्याओ दे कछ ऊन न होई सा सा संभालता मेरा प्रभ सोई। जदो शब्द दी कथा कीती ना ते जिन्ना गुरमुखां दे कन्ना विच ए शब्द पए किन्ने सख्यात रूप विच जिधर जांदे सन रब तो बिना दूजा दिस दे कोई नहीं सी, केवल सज्जन साई दिसना। दाता जी कहिंदे ने इहो जी कथा किते हो वेख, इहो जी कथा करन वाला किते वक्ता कोई मिले। गुरमुखो पढ़ के बोलना ठीक, असी पढ़ने आ बोलने आ एक अरदास करने आ, दाता ओ कथा सुना सिखा जेड़ी अंदर नू सुनाइए ते अंदर दी मैल नाल दी नाल उतर जाए। साहब कहन लगे सत बलिहारी तिना जे सुनते हर कथा, केड़ी कथा जेड़ी हर किया कथा कहानियां गुरमीत सुनाइया, केड़ी कथा आवो संत प्यारे हो अकथ की करा कहानी, करा कहानी अकथ केरी कित द्वारे पाइए, केड़ी कथा। साहब कहन लगे गुण गावत मन हरिया होवे कथा सुनत मल सगली खोवे। सत बलिहारी तिना जे सुनते हर कथा, ते एक गल याद रखो जदो कथा कीर्तन बाणी सुन दे एक गल दा यकीन करियो कि वड्डे भाग ने नहीं ते चखड़ चलदे पए ने, खनेरियां चलदियां ने वकारां दियां, ते गुरु दी कथा ओही सुणदा जिहदे सिर उत्ते गुरु हथ रखदा। संगत विच हाई हर कोई नहीं आ सकदा, जिन्ने मर्जी तरले लो भी आओ। ते मैं कर्ज कीती सी कि कीमती हीरे बिकरे होण ते बद किस्मत बंदा नंगे पैरी अखां मीट के कई बारी निकल जांदा, कहिंदा रोड बड़े चुभे ने, अखां वालियां लई कीमती हीरे हुंदे ने। साहब कहिंदे ने सत बलिहारी तिना जे सुनते हर कथा, ते अगला बचन कीतो ने साहब कहन लगे पूरे ते प्रधान। पूरे इहदा मतलब अधूरे नहीं, बिलकुल भरे भांडे ने पूरे ने, ते प्रधान उन्हां वर्गा आगू कोई नहीं। प्रधान दे अर्थ ए दुनियावी नहीं, ए ओ प्रधान जिन्हां नूं साहिब कहिंदे ने पंच परवान पंच प्रधान गुरमुख जन। पूरे ते प्रधान ते कौन निवाव है जेड़े चुकांदे ने की। साहिब कहन लगे प्रभ मथा, प्रभु दे चरणां विच अपने मथे नूं टेक देंदे ने, जेड़े फिर मथा टेक के कहिंदे ने वंदना हर वंदना, मथा टेक के कहिंदे ने डंडौत बंदन अनक बार सर्व कला समरथ। दातिया मथा टेकिया कृपा करी ते हकीकत ए जे जदो कहिंदे अमृत वेले मथा टेकिए इहदा मतलब ही हुंदा दाता चलिया वा किरत ते, मेहर करी मेरे साइया मथा टेकन चर्चा टेक के चलिया मेनू डोलन तो बचा लवे। कहन लगे डोलन ते राखो प्रभु नानक दे कर हथ। जदो कोई मथा टेकद एक गुरमुख प्यारे ने बड़ी सोहनी गल कही, कहिंदे ने वेखो आम जदो विचरने हैं ना कल्ला, ए नहीं भी असीं स्टेज ते सुनाइए, सानू बहुत कुछ है जेड़े बैठे सुनदे ने ना गुणा दे भंडार मिलदे ने। कहे कहिंदे ने ज्ञानी जो ने शब्द वरते, कहिंदे ने ज्ञानी जी जदो मथा टेकदे हो ना शब्द ना ही कह कह भी मैनू, कहिंदे ने मथा टेक के एक खिन मथे नू टिकिया रहण दिया करो ते अंदर फुरना बनाया करो। साहिब दे चरणा विच मथा टेक गया ते मेरा दाता हुण मेरे सिर उते हथ रखन लगा है। कदी इस तरह भावना नाल टेक मथा, एही बचन कहे सन गुरु कलगीधर ने काजी नू, कहिंदा सी क्यों मथा टेकदे ने, कहिंदे सन जदो मथा लगदा है ते गुरु सिर ते हथ रख के मथे दियां रेखावां बदल देंदा है। एही कारण घरों तुरदे ने कई मथा टेक के ते शाम नू आउंदे ने शुकर करन ते पुछिए क्यों, कहिंदे ने अज तां राह विच इह कुछ भाणा वापर लगा सी, पता नहीं केड़ी सुपार खड़ी आई मेरे दाते ने बचा लिया। मैं उदो कहना नहीं मना मथा टेकिया गुरु ने रखावां ही बदल दित्तियां ने, उन्हां ने कलेश ही कट दिते ने तेरे। ओ मथे भागां वाले जो मेरे साईं दे चरणां विच चुक गए। साहिब ने कहा हर जस लिख है बेअंत सो है, सो है से हथा, कहिंदे ने से हथा ओ हथ जेड़े खरी दे जस नूं लिखदे ने, जेड़े खरी नूं लिखदे ने वाहिगुरु नूं लिखदे ने। ते पुरातन समय तां गुरमुख इन्ने करनी वाले सन कि उन्हां ने अपने हथां नाल पोथियां लिखणियां। बड़े सोहणे बचन कहे ने इक गुरमुख ने, वैसे ए इतिहास दे ने, कहिंदे ने सिखां जिवें इक भोजन तैयार करन वाला इंसान भोजन तैयार करदा है, ओदे घर विच कोई आउंदा सी ते भोजन तो खाली नहीं सी जांदा, ਤੇ ਪੁਰਾਤਨ ਸਮੇਂ ਸਿੱਖ ਕੀ ਕਰਦੇ ਸਨ, ਰਾਤ ਨੂੰ ਸਮਾਂ ਮਿਲਣਾ ਤੇ ਪੋਥੀਆਂ ਲਿਖਣੀਆਂ ਕਿ ਜਿੱਦਣ ਕੋਈ ਅਜਨਬੀ ਆਵੇਗਾ ਲੰਗਰ ਛਕੇਗਾ, ਉਹਦੀ ਪੇਟ ਦੀ ਭੁੱਖ ਦੂਰ ਹੋਵੇਗੀ, ਜੇ ਮੇਰੇ ਗੁਰੂ ਦੀ ਗੱਲ ਪੁੱਛੇਗਾ ਤੇ ਜਾਣ ਲੱਗਿਆ ਪੋਥੀ ਦੇ ਦਿਆਂ। ਹੱਥ ਨਾਲ ਪੋਥੀਆਂ ਲਿਖ ਕੇ ਪਹਿਲਾਂ ਰੱਖਣੀਆਂ। ਸਾਹਿਬ ਕਹਿੰਦੇ ਨੇ ਉਹ ਭਾਗਾਂ ਵਾਲੀ ਕਲਮ ਹੈ, ਪਰ ਅੱਜ ਕਲਮ ਚੱਲਦੀ ਏ, ਮਾਫ ਕਰਿਓ ਭਾਗਾਂ ਵਾਲੀ ਤਾਂ ਕੀ ਬਣਨਾ, ਅੱਜ ਕਲਮ ਚੱਲਦੀ ਏ ਤੇ ਆਪਣੇ ਗੁਰੂ ਉੱਤੇ, ਸਿਫਤ ਵਾਲੇ ਪਾਸੇ ਨਹੀਂ, ਗੁਰੂ ਦੀ ਸਿਫਤ ਨੂੰ ਘਟਾਉਣ ਲਈ। ਮੈਂ ਕਰਜ਼ ਕੀਤੀ ਸੀ ਜੇ ਤੂੰ ਲਿਖਾਰੀ ਬਣਿਆ ਤੇਰੀ ਕਲਮ ਇਹੋ ਜਿਹੀ ਹੁੰਦੀ, ਕਲਮ ਨੂੰ ਸੁਣ ਕੇ ਪੜ੍ਹ ਕੇ ਕਰੋੜਾਂ ਬੰਦੇ ਭਿੱਜ ਜਾਂਦੇ, ਉਸ ਕਲਮ ਨੂੰ ਫੂਕ ਦਈਏ ਜਿਹੜੀ ਕਲਮ ਨੇ ਘਰ ਵਿੱਚ ਹੀ ਤਰੇੜਾਂ ਪਾ ਦਿੱਤੀਆਂ ਹੋਣ। ਇਹ ਆਪ ਜੀ ਕਹੋਗੇ, ਮੇਰੇ ਸ਼ਬਦ ਨਹੀਂ, ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਸਾਹਿਬ ਕਹਿੰਦੇ ਨੇ ਕਲਮ ਜਲੋ ਸਨ ਮਸਵਾਣੀ ਹੈ, ਇਹਦੇ ਅਰਥ ਕੀ ਕਰਾਂਗੇ, ਕਲਮ ਜਲੋ ਕਲਮ ਸੜ ਜਾਏ, ਸਨ ਮਸਵਾਣੀ ਹੈ ਸਮੇਤ ਸ਼ਾਹੀ ਦੇ ਸੜ ਜਾਏ, ਕਲਮ ਜਲੋ ਸਨ ਮਸਵਾਣੀ ਹੈ ਕਾਗਜ਼ ਵੀ ਚਲ ਜਾਓ, ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਭਾਓ। ਤੇ ਮਹਾਰਾਜ ਜਿਹੜਾ ਸੱਚ ਲਿਖਦਾ ਹੈ, ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਧੰਨ ਸੋ ਕਾਗਜ਼ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਜੇ ਤੂੰ ਸਿਆਣਾ ਵਿਦਵਾਨ ਹੈ ਹੱਥ ਵਿੱਚ ਕਲਮ ਪਕੜ। ਮੇਰੇ ਕਲਗੀਧਰ ਸਵਾਮੀ ਜੀ ਨੇ, ਮੈਂ ਸਿਰਫ ਟਿਊਬ ਟਿਊਬ ਵਿੱਚ ਇਤਿਹਾਸ ਦੀ ਅਰਜ਼ ਵੀ ਕਰਦਾ ਜਾ ਰਿਹਾ ਕਿ ਜਿਹੜੇ ਅਰਥ ਕਰਨੇ ਅਸਲ ਵਿੱਚ ਸਿੱਖਾਂ ਕਮਾ ਕੇ ਦਿਖਾਏ ਨੇ। ਗੁਰੂ ਕਲਗੀਧਰ ਜੀ ਦਾ ਦਰਬਾਰ ਸਜੇ, ਇੱਕ ਸਿੱਖ ਨੇ ਆ ਕੇ ਮੱਥਾ ਟੇਕਿਆ, ਕਹਿੰਦਾ ਦਾਤਾ ਜੀ ਬੜੀ ਕਿਰਪਾ ਕੀਤੀ ਜੇ, ਸਾਡੇ ਇਲਾਕੇ ਵਿੱਚ ਤੁਹਾਡੇ ਨਾਮ ਦੀ ਬੜੀ ਸ਼ੋਭਾ ਹੋਈ। ਗੁਰੂ ਸਾਹਿਬ ਕਹਿੰਦੇ ਸ਼ੋਭਾ ਤਾਂ ਰੱਬ ਦੀ, ਗੁਰੂ ਨਾਨਕ ਦੀ। ਪੁੱਛਿਆ ਜੀ ਕਿਵੇਂ, ਕਿਉਂ ਸ਼ੋਭਾ ਹੋਈ? ਕਹਿਣ ਲੱਗੇ ਕਿ ਤੁਸੀਂ ਆਪਣੇ ਨਾਂ ਹੱਥ ਨਾਲ ਮੋਹਰ ਲਾ ਕੇ ਦਿੱਤੀ ਸੀ ਨਾ ਗਰੀਬ ਸਿੱਖ ਲਈ, ਜਿਹੜਾ ਤੁਸੀਂ 500 ਰੁਪਈਏ ਦੀ ਹੁੰਡੀ ਮੇਰੇ ਨਾਲ ਕੀਤੀ ਸੀ, ਉਹ ਮੈਂ 500 ਰੁਪਈਆ ਗਰੀਬ ਸਿੱਖ ਨੂੰ ਦਿੱਤਾ, ਉਹਦੀ ਬੱਚੀ ਦਾ ਵਿਆਹ ਹੋ ਗਿਆ, ਸਾਰੇ ਇਲਾਕੇ ਵਿੱਚ ਤੁਹਾਡੀ ਜੈ ਜੈਕਾਰ ਹੋਈ। ਹਜ਼ੂਰ ਕਹਿੰਦੇ ਸੀ ਤੇ ਮੋਹਰ ਲਾ ਕੇ ਦਿੱਤੀ ਨਹੀਂ, ਉਹਨੇ ਕਾਗਜ਼ ਕੱਢਿਆ, ਮਹਾਰਾਜ ਆ ਦੇਖੋ ਤੁਹਾਡੀ। ਕਹਿਣ ਲੱਗੇ ਮੋਹਰ ਤਾਂ ਕੇਵਲ ਭਾਈ ਆਸਾ ਸਿੰਘ ਉਹੀ ਲਾ ਸਕਦਾ, ਉਹਨੂੰ ਹੱਕ ਦਿੱਤਾ, ਉਹਨੇ ਸਾਡੇ ਪੁੱਛਣ ਤੋਂ ਬਿਨਾਂ ਕਿਵੇਂ ਮੋਹਰ ਲਾ ਕੇ 500 ਦੀ ਹੁੰਡੀ ਕਰ ਦਿੱਤੀ। ਅਜੇ ਦਰਬਾਰ ਵਿੱਚ ਇਹ ਗੱਲ ਚੱਲਦੀ ਪਈ ਸੀ, ਕਿਸੇ ਨੇ ਭਾਈ ਆਸਾ ਸਿੰਘ ਨੂੰ ਜਾ ਕੇ ਦੱਸਿਆ ਕਿ ਤੇਰੀ ਇਹ ਸ਼ਿਕਾਇਤ ਕਾਈ ਏ ਗੁਰੂ ਦਰਬਾਰ ਵਿੱਚ। ਮਨ ਨੇ ਕਿਹਾ ਮਨਾ ਕਿ ਉਦਨ ਉਹ ਲੋੜਵੰਦ ਸਿੱਖ ਆਇਆ ਸੀ, ਉਹ ਮਨੁੱਖ ਆਇਆ ਸੀ, ਉਹਨੇ ਕਿਹਾ ਸੀ 500 ਰੁਪਈਆ ਦੇ ਦੇ, ਇਹ ਇਤਿਹਾਸ ਹੈ ਮਨੋਕਲਪਿਤ ਗਾਥਾ ਨਹੀਂ, ਕਿ 500 ਰੁਪਈਆ ਦੇ ਦੇ ਕਿ ਮੇਰੀ ਬੱਚੀ ਦਾ ਕਾਰਜ ਰਾਸ ਹੋ ਜਾਏਗਾ। ਮੈਂ ਤਾਂ ਗੁਰੂ ਦਾ ਉਹਨੇ ਜਦੋਂ ਵਾਸਤਾ ਪਾਇਆ ਤੇ 500 ਉਹਨੂੰ ਹੁੰਡੀ ਕਰਕੇ ਦੇ ਦਿੱਤੀ, ਪਰ ਕਹਿੰਦਾ ਮੈਨੂੰ ਕੀ ਪਤਾ ਸੀ ਕਿ ਬਿਨਾਂ ਪੁੱਛਣ ਤੋਂ ਮੈਨੂੰ ਸਜ਼ਾ ਵੀ ਮਿਲ ਸਕਦੀ ਹੈ। ਇੰਨਾ ਡਰਿਆ ਕਿ ਗੁਰੂ ਦਰਬਾਰ ਛੱਡ ਕੇ ਚਲਾ ਗਿਆ, ਆਪਣੇ ਤੋਂ ਥੱਲੇ ਦੇ ਨੂੰ ਹਿਸਾਬ ਕਿਤਾਬ ਦੇ ਗਿਆ, ਛੱਡ ਕੇ ਚਲਾ ਗਿਆ। ਹਜ਼ੂਰ ਨੇ ਕਿਹਾ ਆਸਾ ਸਿੰਘ ਨੂੰ ਪਕੜੋ, ਕਿੱਥੇ ਵੇ? ਲੱਭਿਆ ਮਿਲਿਆ ਨਹੀਂ, ਕਈ ਦਿਨ ਨਹੀਂ ਆਇਆ, ਪਰ ਪਛਤਾਵਾ ਸੀ ਮਨਾ, ਧਰਮ ਸੰਕਟ ਵਿੱਚ ਫਸ ਗਿਆ ਸੈ। ਗੁਰੂ ਦਾ ਵਾਸਤਾ ਕੋਈ ਪਾਏ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੂੰ ਲਿਖ ਕੇ ਨਾ ਦੇਣ ਦੋ ਤਾਂ ਵੀ ਤੂੰ ਫਸਦਾ ਸੈ। ਅਖੀਰ ਤੇ ਉਹਨੇ ਫਿਰ ਇੱਕ ਕਵਿਤਾ ਲਿਖ ਕੇ ਘੱਲੀ ਦਸ਼ਮੇਸ਼ ਪਿਤਾ ਜੀ ਨੂੰ, ਤੇ ਗੁਰੂ ਕਲਗੀਧਰ ਜੀ ਦੇ ਦਰਬਾਰੀ ਰਤਨ ਵਿੱਚ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਇਹਨੂੰ ਦਰਜ ਕੀਤਾ ਤੇ ਜੋ ਬੋਲ ਉਹਨੇ ਲਿਖੇ। ਲਿਖ ਕੇ ਘੱਲੀ ਕਵਿਤਾ, ਕਹਿਣ ਲੱਗਾ ਹੇ ਮੇਰੇ ਦਾਤਾ, ਜਿਸ ਦਿਨ ਦੀ ਤੁਸੀਂ ਹੱਥ ਵਿੱਚ ਕਲਮ ਪਕੜਾਈ ਸੀ, ਕਲਮ ਪਕੜਦਾ ਸਾਂ ਤੇ ਸਵੇਰੇ ਕਲਮ ਬੋਲ ਪੈਂਦੀ ਸੀ। ਪੁੱਛਿਆ ਜੀ ਕੀ ਬੋਲਦੀ ਸੀ? ਉਹਨੇ ਲਿਖਿਆ, ਕਹਿੰਦਾ ਕਲਮ ਕਹਿੰਦੀ ਸੀ ਕਿ ਤੂੰ ਮੈਨੂੰ ਪਹਿਲਾਂ ਚਾਕੂ ਨਾਲ ਘੜਿਆ, ਪਰਤ ਕੇ ਤੂੰ ਮੈਨੂੰ ਘੜ ਕੇ ਸ਼ਾਹੀ ਨਾਲ ਮੇਰਾ ਮੂੰਹ ਕਾਲਾ ਕਰਨਾ। ਧਿਆਨ ਦਿਓ ਜਿਸ ਵਿਦਵਾਨ ਦੇ ਸ਼ਬਦ ਸਨ, ਕਿ ਪਹਿਲਾਂ ਮੈਨੂੰ ਘੜ ਕੇ ਦੁੱਖ ਦਿੱਤਾ ਹੀ, ਪਰਤ ਕੇ ਮੇਰਾ ਮੂੰਹ ਕਾਲਾ ਕਰਨਾ। ਮੈਨੂੰ ਘੜ ਕੇ ਮੇਰਾ ਮੂੰਹ ਕਾਲਾ ਕਰਕੇ ਵੀ ਜੇ ਕਾਲੇ ਅੱਖਰ ਲਿਖਦਾ ਰਿਹਾ, ਕਿਸੇ ਦਾ ਭਲਾ ਨਾ ਲਿਖਿਆ, ਮੈਂ ਤੇਰਾ ਰੱਬ ਦੀ ਦਰਗਾਹ ਵਿੱਚ ਮੂੰਹ ਕਾਲਾ ਕਰਾਂਗੀ। ਕਹਿੰਦਾ ਕਲਮ ਤੁਸੀਂ ਪਕੜਾਈ, ਮੈਂ ਕਰਦਾ ਕੀ? ਉਹਨੇ ਸ਼ਬਦ ਲਿਖੇ ਨੇ ਕਲਮੋ ਵਾਚ, ਤੇ ਉਹਦੀ ਰਚਨਾ ਕਲਮੋ ਵਾਚ ਦਰ ਤੇ ਕਲਮ ਕਹਿੰਦੀ ਏ ਕੀ ਸ਼ਬਦ ਵਰਤੇ, ਮੁੱਖ ਕਾਰਾ ਮੇਰੋ ਕਰਤ, ਕਰੇ ਨਾ ਪਰ ਉਪਕਾਰ, मेरे मुख नु तू काला कीता शाही नाल परोपकार नहीं कीता, मुख कारो मेरो करत करे ना परोपकार, ताका मैं फिर करहूं पलटा लिहू दरबार, मैं रब दे घर विच तेरा मुंह काला करांगी जे मेरे मुख नाल चंगियां गल्लां ना लिखियां। जदों कविता लिख के कली ते ना लिखिया दादा घर नहीं चंगा लगदा, एक ता मैं गलती कीती तुहानू पुछण तो बिना लिखिया, ते दूजी गल मैं दस के नहीं आया, मैनू बख्श लई। हजूर ने क्या आसा सिंह नू लियाओ, लियादा परे दरबार विच उठे कीमती सरोपा उहदे गले विच पा के कहिंदे ने लियाओ कलम, कलम पकड़ा के कहिंदे ने आसा सिंह मैं ता चाहना हां कि कलम तेरे वर्गे हथां विच रहे, तू छड के चला गया से, कलम ता शोभ दी तेरे वर्गे हथां विच। मेरे साहब कहिंदे ने जे रब ने तेनू ताकत दित्ती शब्दां दा जोड़ करन दा दिमाग दित्ता है ते फिर कलम नाल खरीदा जस लिखी, किते जुड़न वाली गल लिखी, कदी लेखनी पढ़ो भाई साहब भाई वीर सिंह दी, कि भाई साहब दी लेखनी जोड़दी नहीं, कदी पढ़ो प्रोफेसर पूरन सिंह दी लेखनी कि उस अलबेले कवि दी लेखनी साई दे चरणा भी जोड़दी नहीं, कदी पढ़ो लेखनी प्रोफेसर डॉक्टर भाई शेर सिंह कश्मीर वालियां दी, कदी उहदी कलम साई नाल जोड़दी नहीं। हजूर ने कृपा की कह लगे प्यारे के ओ भागा वाले ने के जिन्हां दे खत सत बलिहारी तिन्हां जे सुनते हर कथा पूरे ते प्रधान निवावे प्रमथा हर जस लिखे बेअंत सो है शेख था चरण पुनीत पवित्र ओ पैर भागा वाले पवित्र ने चाले प्रभ पथा जेड़े मेरे साई दे मार्ग ते पथ ते चलदे ने। साहब कहिंदे ने जेड़े एहो जे संत ने ना जेड़े सुनदे ने लिखदे ने बोलदे ने संतां संग उधार सगला दुख लथा रब दे प्यारियां नाल जुड़ेगा तेरा उधार दा अर्थ है तेरी मुक्ति हो जाएगी भला हो जाएगा। ते साहब कहन लगे सारे दुख जेड़े ने ओ तेरे लथ जाणगे। भट गुरु सिफत विच उहनां बहुत कुछ लिखिया, धन गुरु अमरदास सच्चे पातशाह उहनां दी सिफत विच एक सवैये दे विच सारे दे सारे अर्थ हो जाने ने, जिहड़ी आपां घंटा डेढ़ सवा घंटा विचार कीती एक सवैये विच निचोड़ है। सह बख्शिश करदे ने कि चरण ता पर सकियत चरण गुर अमर पवलरे है, पैर ओ सकियत ने मेरे गुरु अमरदास जिहड़े तेरे मार्ग ते चलदे ने। चरण ता पर सकियत चरण गुर अमर पवलरे है, हाथ ता पर सकियत हाथ लगे गुर अमर पै, जी ता पर सकियत जी गुर अमर पनी जय, नैन ता पर सकियत नैन गुर अमर पखी जय, सरवण ता पर सकियत सरवण गुर अमर सुनी जय, सकियत सो ही हो जित ही बसे गुर अमर दास निज जगत पित, सकियत सो सिर जालप भणे जो सिर निवे गुर अमर नित, ओ सिर ओ पैर ओ हथ ओ जबान भागा वाली जेड़ी गुरु दे चरणा भी जुड़ गई है। प्यारियो जे अंदर नू टिकाना है ए ता फार्मूला अपनाना ही पएगा के अपनी रसना नल जपिए कन्ना नल सुनिए पैरा नल चल गुरु मार्ग ते आइए हथा नल गुरु की सेवा करिए, ते जे रब ने कलम दी दात लिखिए ते किते शुभ लिखण दी सानू भावना बन जाए। इनियां कु बेनतियां प्रवान करिया जे कल नू अगले शलोक और पौड़ी दी विचार होवेगी। अरदास करियो मेरे दाता जी जो आप संगत नू क्या है किनका मात्र मेरे साईयां हिरदे विच वसा दई। वाहिगुरु जी का खालसा वाहिगुरु जी की फतेह।